ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੈ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੈ ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਗੁਰੂ ਸਾਹਿਬ ਦੇ ਪਿਆਰ ਵਿੱਚ 30 ਮਾਘ ਉੱਧਰ ਕਲਗੀਧਰ ਪਾਤਸ਼ਾਹ ਭੰਗਾਣੀ ਦਾ ਯੁੱਧ ਜਿੱਤਿਆ ਘਰ ਵਿੱਚ ਵੱਡੇ ਸਾਹਿਬਜ਼ਾਦੇ ਉਹਨਾਂ ਦਾ ਉੱਧਰੋਂ ਜਨਮ ਹੋਣਾ ਕਲਗੀਧਰ ਪਾਤਸ਼ਾਹ ਨੂੰ ਖਬਰ ਪਹੁੰਚਣੀ ਇੱਕ ਜੰਗ ਜਿੱਤੀ ਅਤੇ ਉੱਧਰੋਂ ਜੇਠੇ ਸਾਹਿਬਜ਼ਾਦੇ ਦਾ ਜਨਮ ਹੋਣਾ ਸੁਣ ਕੇ ਕਲਗੀਧਰ ਪਾਤਸ਼ਾਹ ਦੋ ਖੁਸ਼ੀਆਂ ਇੱਕ ਦਿਨ ਵਿੱਚ ਅਤੇ ਮਹਾਰਾਜ ਨੇ ਖੁਸ਼ ਹੋ ਕੇ ਉਸ ਸਾਹਿਬਜ਼ਾਦੇ ਦਾ ਨਾਮ ਬਾਬਾ ਅਜੀਤ ਸਿੰਘ ਰੱਖਿਆ ਜਿਹਦੇ ਜਨਮ ਦਿਹਾੜੇ ਸੰਬੰਧ ਵਿੱਚ ਆਪ ਜੀ ਇਕੱਤਰ ਹੋਏ ਹੋ। ਗੁਰੂ ਸਾਹਿਬ ਦੀਆਂ ਬੇਅੰਤ ਖੁਸ਼ੀਆਂ ਇਸ਼ਨਾਨ ਕਰਨਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਇਸ਼ਨਾਨ ਦੀ ਮਹੱਤਤਾ ਬਹੁਤ ਵੱਡੀ ਹੈ। ਬੇਅੰਤ ਰੋਗੀਆਂ ਦੇ ਰੋਗ ਕੱਟੇ ਗਏ ਅਤੇ ਆ ਕੇ ਜਿਹੜਾ ਵੀ ਇਸ ਘਰ ਵਿੱਚ ਆ ਕੇ ਢਿਆ ਉਹਨੂੰ ਮਿਲਿਆ ਬਹੁਤ ਕੁਛ। ਪਰ ਅੱਜ ਖੁਸ਼ ਹੋ ਕੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਮਹਾਰਾਜ ਨੇ ਗੁਰੂ ਰਾਮਦਾਸ ਪਾਤਸ਼ਾਹ ਨੇ ਬੈਰਾੜੀ ਰਾਗ ਵਿੱਚ ਹੁਕਮਨਾਮਾ ਬਖਸ਼ਿਆ। ਬੈਰਾੜੀ ਰਾਗ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ 1430 ਅੰਗ ਦੇ ਉੱਤੇ ਜਦ ਜਾਂਦੇ ਹਾਂ ਤੇ ਰਾਗਮਾਲਾ ਮਹਾਰਾਜ ਦੀ ਬਖਸ਼ਿਸ਼ ਮਿਲਦੀ ਹੈ ਉੱਥੇ। ਤੇ ਸ਼੍ਰੋਮਣੀ ਜਿਹੜਾ ਰਾਗ ਆ ਸ਼੍ਰੀ ਰਾਗ, ਤੇ ਸ਼੍ਰੀ ਰਾਗ ਦੇ ਘਰ ਵਾਲੀਆਂ ਵਿੱਚੋਂ ਇੱਕ ਬੈਰਾੜੀ ਆ, ਉਸ ਰਾਗ ਵਿੱਚ ਖੁਸ਼ ਹੋ ਕੇ ਗੁਰੂ ਰਾਮਦਾਸ ਮਹਾਰਾਜ ਨੇ ਮਨ ਵਿੱਚ ਪਹਿਲਾਂ ਖਿਆਲ ਸੀ ਵੀ ਮਹਾਰਾਜ ਕੀ ਬਖਸ਼ਿਸ਼ ਕਰਨਗੇ। ਅਰਦਾਸਾਂ ਵੀ ਹੁੰਦੀਆਂ ਦਾਤੇ ਮੂਹਰੇ, ਕੋਈ ਜੀਵਨ ਹੈ ਨਹੀਂ ਕਿ ਮਹਾਰਾਜ ਇਹੋ ਜਿਹਾ ਬਖਸ਼ਿਸ਼ ਕਰੋ ਕਿ ਤੁਹਾਡੇ ਪੰਥ ਦੀ ਕੋਈ ਸੇਵਾ ਕਰ ਸਕੀਏ। ਮਹਾਰਾਜ ਤੁੱਟ ਕੇ ਫਿਰ ਹੁਕਮਨਾਮਾ ਬਖਸ਼ਿਆ ਅਤੇ ਬਖਸ਼ਿਸ਼ ਕੀ ਕਰਦੇ ਨੇ, ਕਿਵੇਂ ਉਹਨਾਂ ਉਸ ਹੁਕਮਨਾਮੇ ਨੂੰ ਆਪਾਂ ਕਮਾਉਣਾ। ਆਪ ਜੀ ਸਾਰੇ ਇਕਾਗਰਤਾ ਬਖਸ਼ਿਓ ਤੇ ਆਪਾਂ ਹੁਕਮਨਾਮੇ ਦੇ ਵਿਚਾਰ ਸ਼ੁਰੂ ਕਰ ਸਕੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ, ਹਰਿ ਜਨ ਰਾਮ ਨਾਮ ਗੁਣ ਗਾਵੇ।
ਧੰਨ ਗੁਰੂ ਰਾਮਦਾਸ ਮਹਾਰਾਜ ਸ਼ਾਂਤੀ ਦੇ ਪੁੰਜ। ਮਹਾਰਾਜ ਬਖਸ਼ੇ ਸੜ ਤੇ ਕਰਦੇ ਨੇ ਅੰਗ 719 ਦੇ ਉੱਤੇ। ਜਿਹੜਾ ਹਰੀ ਦਾ ਪਿਆਰਾ ਹੈਗਾ, ਪਹਿਲਾਂ ਉਹਦਾ ਕੰਮ ਕੀ ਹੈਗਾ? ਨਾਮ ਜਪਣਾ। ਜੇ ਉਹ ਨਾਮ ਜਪੂਗਾ, ਬੰਦਗੀ ਕਰੂਗਾ, ਉਹਦੇ ਵਿੱਚ ਜਪਣ ਸਦਕਾ ਉਹਦੇ ਜਿਹੜੇ ਵਿਕਾਰ ਆ ਕਾਬੂ ਵਿੱਚ ਆਉਣਗੇ। ਕਿਉਂ? ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਢੋਆ ਆਸਰਾ ਤਾਂ ਬਣਨਾ ਜੇ ਦਿਨ ਰਾਤੀ ਅਰੱਧ ਹੋ ਪਿਆਰੋ, ਨਿਮਖ ਨਾ ਕੀਜੇ ਢੀਲਾ। ਜੇ ਦਿਨ ਰਾਤ ਦਾ ਅਭਿਆਸ ਹੋਊਗਾ, ਬੰਦਗੀ ਹੋਊਗੀ। ਗੁਰਮੁਖ ਪਿਆਰੀਆਂ ਰੂਹਾਂ ਬੰਦਗੀ ਵਾਲੀਆਂ ਅੱਜ ਵੀ ਬੇਅੰਤ ਨੇ। ਨਿਊਜ਼ੀਲੈਂਡ ਗੁਰੂ ਸਾਹਿਬ ਦੇ ਕਈ ਪਿਆਰੇ ਇਹੋ ਜਿਹੇ ਬੱਚੇ ਨੇ ਜਿਹੜੇ ਤਕਰੀਬਨ ਸੁਣ ਕੇ ਹੈਰਾਨੀ ਹੁੰਦੀ। ਦਾਸ ਕੱਲ ਵੀ ਕੁਛ ਨੌਜਵਾਨ ਬੱਚੇ ਬੇਸਿਕ ਆਫ ਸਿੱਖੀ ਵਾਲੇ ਸਨ ਨੌਜਵਾਨ, ਅਤੇ ਵਿਚਾਰਾਂ ਕੁਛ ਭਜਨ ਬੰਦਗੀ ਦੀਆਂ ਹੋਈਆਂ ਬਾਹਰ। ਉੱਥੇ ਕਿਵੇਂ ਪ੍ਰਦੇਸ਼ਾਂ ਵਿੱਚ ਬੱਚੇ ਕਿਰਤ ਵੀ ਕਰਦੇ ਨੇ, ਵੰਡ ਕੇ ਵੀ ਜਿੱਥੇ ਛਕਦੇ ਨੇ, ਅਤੇ ਅਭਿਆਸ ਬੰਦਗੀ ਵੀ ਬੜੀ। ਦਾਸ ਦਿਖਾ ਰਿਹਾ ਸੀ ਬੱਚਿਆਂ ਨੂੰ ਵੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਕਿਵੇਂ ਉੱਥੇ ਬੱਚੇ ਤਕਰੀਬਨ 20,000 ਮੂਲ ਮੰਤਰ ਦਿੰਦਾ, 25,000 ਮੂਲ ਮੰਤਰ ਦਿੰਦਾ, ਵੀ ਕਿਰਤ ਕਰਦੇ ਅਭਿਆਸ ਕਰਦੇ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ। ਫਿਰ ਮੁੱਖ ਚੋਂ ਅੰਮ੍ਰਿਤ ਨਹੀਂ, ਰੋਮਾਂ ਚੋਂ ਨਹੀਂ, ਦਸਵੇਂ ਦੁਆਰ ਚੋਂ ਚੋ ਚੋ ਕੇ ਗਲ ਤੱਕ ਆ ਜਾਂਦਾ ਗੁਰੂ ਸਾਹਿਬ ਦੀ ਕਿਰਪਾ ਸਦਕਾ। ਫਿਰ ਸਵਾ ਸਵਾ ਸੌ, ਡੇਢ ਡੇਢ ਸੌ, 180 ਜਪਜੀ ਸਾਹਿਬ ਦੇ ਪਾਠ। ਇੱਥੇ ਮਹਾਰਾਜ ਉਹੀ ਬਚਨ ਕਰਦੇ। ਮਹਾਰਾਜ ਕਹਿੰਦੇ ਪਹਿਲਾਂ ਸਿੱਖ ਦਾ ਜਿਹੜਾ ਕੰਮ ਆ ਕਿਰਤ ਵੱਡੀ ਆ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਧਨ ਪਾਏ ਅਰੋਗਾ। ਅਰੋਗ ਕਿਹੜੀ ਗੱਲ ਤੋਂ ਹੋਣਾ ਹੈਗਾ? ਜਿਹੜੇ ਨੇ ਛੋਟੇ ਮੋਟੇ ਕਿਸੇ ਦੇ ਕੌੜੇ ਬਚਨ ਦਾ ਅਸਰ ਨਹੀਂ ਹੁੰਦਾ। ਇਹ ਹੁਕਮਨਾਮਾ ਉਦੋਂ ਵੀ ਆਇਆ ਕੋਈ ਬੜਾ ਪੰਥ ਦਾ ਦੁਖੀ ਜਿਹੜਾ ਗੁਰੂ ਸਾਹਿਬਾਂ ਦੀ ਅਤੇ ਅੰਮ੍ਰਿਤ ਦੀ ਬੜੀ ਨਿੰਦਿਆ ਕਰਨ ਵਾਲਾ। ਉਹਨੇ ਇੱਥੇ ਤੱਕ ਵੀ ਕਿਹਾ ਅੰਮ੍ਰਿਤ ਬਾਰੇ ਵੀ ਜਿਹੜਾ ਕੋਈ ਅੰਮ੍ਰਿਤ ਛਕਦਾ ਤਾਂ ਹਾਈਜੀਨ ਹੋ ਜਾਂਦਾ, ਬਿਮਾਰੀਆਂ ਲੱਗ ਸਕਦੀਆਂ। ਦਾਸ ਗੁਰੂ ਸਾਹਿਬ ਦੇ ਪਿਆਰ ਦੀਆਂ ਕੁਛ ਬਾਤਾਂ ਆਪ ਜੀ ਨਾਲ ਸਾਂਝੀਆਂ ਕਰੇ ਕਿ ਉਹ ਮਹਾਰਾਜ ਦੇ ਘਰ ਦੀ ਖੇਡ ਅੱਜ ਵੀ ਵਰਤ ਰਹੀ ਹੈ। ਨਗਰ ਕਮਾਲਪੁਰੇ ਤੋਂ ਇੰਦਰਜੀਤ ਸਿੰਘ ਨਾਮ ਆ, ਕਮਾਲਪੁਰਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਪੈਂਦਾ। ਉੱਥੋਂ ਦਾ ਇੱਕ ਇੰਦਰਜੀਤ ਸਿੰਘ ਨਾਮ ਦਾ ਨੌਜਵਾਨ ਜਿਹੜਾ ਟਰੱਕ ਡਰਾਈਵਰ, ਅਤੇ ਸਮਾਂ ਪਿਆ ਕੁਛ ਜੀਵਨ ਵਿੱਚ ਗਲਤੀ ਹੋਈ ਜਿਹਦੇ ਕਰਕੇ ਉਹਨੂੰ ਏਡਸ ਬਿਮਾਰੀ ਹੋ ਗਈ। ਸਤਸੰਗ ਆਪ ਜੀ ਨੂੰ ਪਤਾ ਦੁਨੀਆਂ ਵਿੱਚ ਕਿਤੇ ਵੀ ਏਡਸ ਬਿਮਾਰੀ ਦਾ ਇਲਾਜ ਨਹੀਂ ਹੁੰਦਾ। ਪਰ ਮਹਾਰਾਜ ਦੀ ਜਿਹੜੀ ਘਰ ਦੀ ਖੇਡ ਆ ਇਹ ਬਹੁਤ ਵੱਡੀ ਹੈ। ਇੱਥੇ ਕੋਈ ਆ ਕੇ ਢਹਿ ਪਵੇ ਤਾਂ ਗੁਰੂ ਸਾਹਿਬ ਕੀ ਤੋਂ ਕੀ ਨਹੀਂ ਕਰ ਸਕਦੇ। ਪਿੰਡ ਵਾਲੇ ਨਗਰ ਵਾਲਿਆਂ ਨੇ ਕੁਛ ਪ੍ਰੇਰਿਆ, ਇੰਦਰਜੀਤ ਸਿੰਘ ਛੋਟਾ ਨਾਂ ਇੰਦਾ ਵੀ ਕਹਿੰਦੇ, ਜਦੋਂ ਮਹਾਰਾਜ ਦੇ ਚਰਨਾਂ ਕਹਿੰਦੇ ਲੱਗ ਜਾ ਏਡਸ ਤੈਨੂੰ ਹੋ ਚੁੱਕੀ ਆ, ਬਚਣਾ ਤੂੰ ਹੈ ਨਹੀਂ ਗਾ, ਪਰ ਕਿਸੇ ਪਿਆਰ ਵਾਲੇ ਨੇ ਇਹ ਵੀ ਬਚਨ ਕਰ ਦਿੱਤਾ, ਜੇ ਤੂੰ ਦਿਲੋਂ ਢਹਿ ਕੇ ਜਾਵੇਂਗਾ ਪੰਜਾਂ ਪਿਆਰਿਆਂ ਕੋਲ, ਪੰਜਾਂ 'ਚ ਮਹਾਰਾਜ ਆਪ ਵਰਤਦੇ ਨੇ, ਖੇਡ ਵਰਤ ਸਕਦੀ ਹੈ, ਤੇਰੀ ਬਿਮਾਰੀ ਠੀਕ ਵੀ ਹੋ ਸਕਦੀ। ਦੇਖੋ ਜਦੋਂ ਇੱਕ ਭਰੋਸੇ ਵਾਲਾ ਬੰਦਗੀ ਵਾਲਾ ਕੋਈ ਬਚਨ ਕਹਿੰਦਾ ਹੈ ਨਾ, ਤਾਂ ਮੂਹਰਲੇ ਬੰਦੇ ਦਾ ਮੱਲੋ ਮੱਲੀ ਹਿਰਦਾ ਵੱਜ ਜਾਂਦਾ, ਕਿਉਂ ਸਾਧੂ ਕੋਈ ਗੁਰਮੁਖ ਪਿਆਰਾ ਕੋਈ ਕਵੇ ਅਤੇ ਕਹਿਣ 'ਤੇ ਭਰੋਸਾ ਇੰਦਰਜੀਤ ਸਿੰਘ ਦਾ ਵੱਜਿਆ ਅਤੇ ਪੰਜਾਂ ਪਿਆਰਿਆਂ ਦੇ ਸਨਮੁਖ ਹਾਜ਼ਰ ਹੋਇਆ। ਬਹੁਤ ਢਹਿ ਕੇ ਰੋ ਕੇ ਅਰਦਾਸ ਕੀਤੀ, ਆਪਦੀਆਂ ਪੁਰਾਣੀਆਂ ਗਲਤੀਆਂ ਵੀ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਪੰਜਾਂ ਪਿਆਰਿਆਂ ਨੂੰ, ਜਿਵੇਂ ਦੱਸਿਆ ਉਹਨਾਂ ਨੇ। ਦੱਸਣ ਦੇ ਉੱਤੇ ਪੰਜ ਪਿਆਰਿਆਂ ਦੀ ਖੁਸ਼ੀ ਮਿਲੀ, ਦਾਤ ਜਿੱਥੇ ਮਿਲੀ ਅੰਮ੍ਰਿਤ ਦੀ, ਅਤੇ ਸਮਾਂ ਪਿਆ, ਕੁਛ ਦਿਨ ਬਤੀਤ ਹੋਏ, ਪਿੰਡ ਵਾਲੇ ਕਹਿਣ ਲੱਗੇ ਇੰਦਰਜੀਤ ਸਿੰਘ ਲੱਗਦਾ ਤੇਰੀ ਸਿਹਤ ਠੀਕ ਹੁੰਦੀ ਜਾਂਦੀ ਹੈ, ਤੇਰਾ ਅੱਗੇ ਨਾਲ ਵਜਨ ਵੀ ਵੱਧ ਰਿਹਾ, ਕੁਛ ਚਿਹਰੇ 'ਤੇ ਲਾਲੀ ਵੀ ਆ ਰਹੀ ਹੈ। ਜਦੋਂ ਇਹ ਕਹਿਣ ਦੇ ਉੱਤੇ ਪਿੰਡ ਵਾਲੇ, ਤੁਹਾਨੂੰ ਪਤਾ ਆਪ ਜੀ ਆਪਾਂ ਪਿੰਡਾਂ ਦੇ ਬਹੁਤੇ ਰਹਿਣ ਵਾਲੇ ਹਾਂ, ਅਤੇ ਪਿੰਡਾਂ ਵਾਲਿਆਂ ਦੇ ਪ੍ਰੇਰਨ ਦੇ ਉੱਤੇ ਇੰਦਰਜੀਤ ਸਿੰਘ ਲੁਧਿਆਣੇ ਹੋਸਪਿਟਲ ਵਿੱਚ ਜਾ ਕੇ ਜਦੋਂ ਟੈਸਟ ਹੋਇਆ ਅਤੇ ਟੈਸਟ ਹੋਣ ਦੇ ਉੱਤੇ ਡਾਕਟਰ ਕਹਿੰਦੇ ਵੀ ਤੇਰਾ ਅੱਗੇ ਵੀ ਤੇਰਾ ਅਸੀਂ ਇੱਥੇ ਟ੍ਰੀਟਮੈਂਟ ਜਾਂ ਟੈਸਟ ਕਰਦੇ ਰਹੇ ਹਾਂ, ਵੀ ਅਸੀਂ ਦੇਖਣਾ ਦੁਬਾਰਾ ਦੇਖਣਾ ਚਾਹੁੰਦੇ ਹਾਂ, ਲੱਗਦਾ ਸੈਂਪਲ ਸਹੀ ਨਹੀਂ ਭਰਿਆ ਗਿਆ। ਹੁਣ ਦੁਬਾਰਾ ਫਿਰ ਟੈਸਟ ਕਰਨ ਦੇ ਉੱਤੇ ਉਹਨਾਂ ਨੇ ਹੈਰਾਨੀ ਨਾਲ ਦੱਸਿਆ ਵੀ ਅਸੀਂ ਹੈਰਾਨ ਹਾਂ, ਤੈਨੂੰ ਜਿੱਥੇ ਪਹਿਲਾਂ ਏਡਸ ਸੀ ਅਤੇ ਅੱਜ ਹੁਣ ਤੇਰੇ ਵਿੱਚ ਏਡਸ ਦਿਸਦੀ ਨਹੀਂ ਸਾਨੂੰ। ਐਂ ਜਦੋਂ ਮਹਾਰਾਜ ਦੀਆਂ ਐਂ ਬੇਅੰਤ ਖੇਡਾਂ ਵਰਤਦੀਆਂ ਅਤੇ ਤੁਹਾਡਾ ਜਿਹੜਾ ਹਿਰਦਾ ਮਹਾਰਾਜ ਦੇ ਚਰਨਾਂ ਨਾਲ ਵੱਜਦਾ ਤੁਰਿਆ ਜਾਂਦਾ, ਐਂ ਲੜੀਵਾਰ ਇਤਿਹਾਸ ਦੀਆਂ ਕਥਾ ਦੇ ਵਿੱਚੋਂ ਬਹੁਤ ਕੁਛ ਪ੍ਰਾਪਤ ਹੁੰਦਾ। ਹਰ ਸਾਖੀ ਤੁਹਾਨੂੰ ਮਹਾਰਾਜ ਦੇ ਨਾਲ ਪ੍ਰੇਮ ਅਤੇ ਸ਼ਰਧਾ ਅਤੇ ਵਿਸ਼ਵਾਸ ਵਧਾਈ ਜਾਂਦੀ ਹੈ। ਸਮਾਂ ਬਣਿਆ ਚੰਮੂ ਕਲਾਂ ਪਿੰਡ ਪੈਂਦਾ ਜਸਾ ਸੰਗਤ ਕੁਰੂਕਸ਼ੇਤਰ ਹਰਿਆਣੇ ਦੇ ਵਿੱਚ, ਅਰਜਨ ਸਿੰਘ ਉੱਥੋਂ ਨੌਜਵਾਨ ਜਿਹੜਾ ਨਿਊਜ਼ੀਲੈਂਡ ਵਿੱਚ ਰਹਿੰਦਾ, ਉਸ ਨਗਰ ਦੇ ਵਿੱਚ ਆਈ ਸਮਾਗਮ ਕਥਾ ਕੀਰਤਨ ਦੇ ਰੱਖੇ ਗਏ ਅਤੇ ਜਦੋਂ ਇਹ ਸਾਖੀ ਉੱਥੇ ਸੁਣਾਈ ਗਈ ਅਤੇ ਸਮਾਪਤੀ ਦੇ ਉੱਤੇ ਇੱਕ ਮੀਆਂ ਬੀਬੀ ਨਿਸ਼ਾਨ ਸਾਹਿਬ ਦੇ ਤਕਰੀਬਨ ਕੋਲੇ ਦਾਸ ਨੂੰ ਆ ਕੇ ਮਿਲੇ, ਅੱਖਾਂ ਭਰੀਆਂ ਹੋਈਆਂ ਅਤੇ ਚਿਹਰੇ ਬੜੇ ਐਂ ਫਿੱਟੇ ਰਾ ਪੀਲਾ ਹੋਇਆ ਪਿਆ ਰੰਗ ਉਹਨਾਂ ਦਾ, ਅਤੇ ਉਹਨਾਂ ਨੇ ਵੀ ਦੱਸਿਆ ਵੀ ਅਸੀਂ ਵੀ ਟਰੱਕ ਚਲਾਉਂਦਾ ਸੀ ਮੈਂ ਵੀ, ਅਤੇ ਗਲਤੀ ਹੋ ਜਾਣ ਕਾਰਨ ਮੈਨੂੰ ਵੀ ਇਹ ਰੋਗ ਲੱਗ ਗਿਆ ਅਤੇ ਮੇਰੇ ਘਰੋਂ ਵੀ ਬੀਬੀ ਨੂੰ ਇਹੀ ਰੋਗ ਲੱਗਿਆ। ਦਾਸ ਨੇ ਉਹ ਸਾਖੀ ਦੁਬਾਰਾ ਫਿਰ ਦੁਹਰਾਈ ਉੱਥੇ, ਉਸ ਪਰਿਵਾਰ ਨੂੰ ਉੱਥੇ ਬੇਨਤੀ ਕੀਤੀ ਅਤੇ ਦਾਸ ਨੇ ਆਖਿਆ ਵੀ ਜੇ ਤੁਹਾਨੂੰ ਭਰੋਸਾ ਨਾ ਪੂਰਾ ਤਾਂ ਫਿਰ ਆਇਓ, ਫਿਰ ਖੇਡ ਵਰਤਦੀਆਂ, ਜੇ ਭਰੋਸਾ ਨਹੀਂ ਪ੍ਰਤੀਤੀ ਨਹੀਂ ਫਿਰ ਨਹੀਂ ਉਹ ਗੱਲ ਬਣਨੀ, ਕਿਉਂ ਜਿੰਨਾ ਚਿਰ ਪ੍ਰਤੀਤੀ ਨਹੀਂ ਅਤੇ ਗੁਰੂ ਸਾਹਿਬ ਦੇ ਚਰਨਾਂ ਦੀ ਖੁਸ਼ੀ ਨਹੀਂ ਮਿਲਦੀ। ਪ੍ਰੇਰਨ ਦੇ ਉੱਤੇ ਸਮਾਂ ਬਣਿਆ ਚੰਮੂ ਕਲਾਂ ਤੋਂ ਬੱਸ ਭਰ ਕੇ ਆਈ ਸੰਗਤ ਦੀ ਅੰਮ੍ਰਿਤ ਛਕਣ ਵਾਸਤੇ, ਉਹ ਦੋਨੇ ਮੀਆਂ ਬੀਬੀ ਵੀ ਆਏ ਪਿੰਡ ਕਮਾਲਪੁਰੇ ਆਪਣੇ ਇੱਥੇ ਨਗਰ ਦੇ ਵਿੱਚ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣੇ ਵਿੱਚ ਅੰਮ੍ਰਿਤ ਸੰਚਾਰ ਹੋਇਆ, ਬੇਅੰਤ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ, ਉਹਨਾਂ ਵਿੱਚ ਉਹਨਾਂ ਨੇ ਵੀ ਛਕਿਆ। ਆ ਪਿਛਲੇ ਦਿਨੀ 10 ਨਵੰਬਰ ਦੇ ਵਿੱਚ ਲੈ ਕੇ ਆਏ ਮਹਾਰਾਜ ਪੰਜੋਖੜਾ ਸਾਹਿਬ, ਉੱਥੇ ਸਿੰਘ ਦਾ ਆਨੰਦ ਕਾਰਜ ਅਤੇ ਉਹ ਪਰਿਵਾਰ ਵੀ ਉੱਥੇ ਆਇਆ ਹੋਇਆ ਅਤੇ ਚਿਹਰਾ ਦੂਰੋਂ ਦਾਸ ਨੇ ਪਛਾਣ ਲਏ ਅਤੇ ਬੜੇ ਖੇੜੇ ਦੇ ਵਿੱਚ ਪੰਜੋਖੜਾ ਸਾਹਿਬ ਪੌੜੀਆਂ ਜਿੱਥੇ ਚੜ੍ਹਦੇ ਉੱਥੇ ਅਤੇ ਨਾਲ ਹੋਰ ਬੇਅੰਤ ਸੰਗਤ ਦਾਸ ਦੇ ਨਾਲ ਵੀ ਕਾਫੀ ਅਤੇ ਉਹਨਾਂ ਨਾਲ ਵੀ ਕੁਛ ਸਰੀਰ ਜਿਹੜੇ ਚੰਮੂ ਕਲਾਂ ਨਗਰ ਤੋਂ ਆਏ ਹੋਏ ਅਤੇ ਉਹ ਭੈਣ ਨੇ ਜਿਹੜੇ ਉਹਨਾਂ ਨੇ ਘਰੋਂ ਬੀਬੀ ਆਪ ਅੱਖਾਂ ਭਰ ਕੇ ਰੋਂਦਿਆਂ ਹੋਇਆਂ ਦੱਸਿਆ ਅਤੇ ਹੱਥ ਪੰਜੋਖੜਾ ਸਾਹਿਬ ਕਰਕੇ ਕਹਿੰਦੇ ਕਹਿੰਦੇ ਮੈਨੂੰ ਗੁਰੂ ਰਾਮਦਾਸ ਮਹਾਰਾਜ ਨੇ ਰੱਖ ਲਿਆ ਸੱਚੇ ਪਾਤਸ਼ਾਹ ਨੇ, ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਹੈ, ਜਦੋਂ ਦਾ ਅਸੀਂ ਅੰਮ੍ਰਿਤ ਛਕਿਆ ਅਤੇ ਉਹ ਤੋਂ ਬਾਅਦ ਟੈਸਟ ਹੋਏ ਸਾਡੇ ਦੋਨਾਂ ਦੇ ਏਡਸ ਖਤਮ ਹੋ ਗਏ। ਖੇਡਾਂ ਸਤਸੰਗਤ ਜੀ ਅੱਜ ਵੀ ਉਹ ਵਰਤ ਮਹਾਰੇ ਵਰਤਾਉਂਦੇ ਨੇ ਜਿਹੜੀਆਂ ਚੀਜ਼ਾਂ ਕਿਤੇ ਕਿਸੇ ਡਾਕਟਰਾਂ ਤੋਂ ਇਲਾਜ ਨਹੀਂ ਹੋ ਸਕਦਾ। ਮਹਾਰੇ ਕਹਿੰਦੇ ਜਿਸ ਕੀ ਪੂਜੇ ਔ ਤਿਸੇ ਕੌਣ ਰੱਖਈ, ਵੈਦਕ ਅਨੇਕ ਉਪਾਉ ਕਹਾਂ ਲਓ ਭਾਖਈ, ਇੱਕੋ ਚੇਤ ਗਵਾਰ ਕਾਜ ਤੇਰੇ ਆਵੇ। ਮਹਾਰੇ ਕਹਿੰਦੇ ਜਿਹੜੇ ਵੈਦ ਹਨ ਜਿਹਨਾਂ ਕੋਲ ਤੁਸੀਂ ਇਲਾਜ ਕਰਾਉਂਦੇ ਹੋ ਅਤੇ ਜਦੋਂ ਉਹ ਬਿਮਾਰ ਹੁੰਦੇ ਤਾਂ ਉਹ ਕਿੱਥੇ ਜਾਂਦੇ ਨੇ? ਕਿਉਂ ਸਾਰਿਆਂ ਨਾਲੋਂ ਵੱਡਾ ਰੋਗ ਹਉਮੈ ਦਾ, ਈਰਖਾ ਦਾ, ਦਵੈ ਦਾ, ਇਹਨਾਂ ਵਿਕਾਰਾਂ ਦਾ ਮਾਰਿਆ ਹੋਇਆ ਬੰਦਾ ਮਹਾਰਾਜ ਦੇ ਚਰਨ ਵਿੱਚ ਸ਼ਰਨ ਵਿੱਚ ਆ ਜਾਵੇ, ਗੁਰੂ ਸਾਹਿਬ ਰੱਖ ਲੈਂਦੇ ਨੇ ਜੀ।
ਹਰ ਜਨ ਰਾਮ ਨਾਮ ਗੁਣ ਗਾਵੇ,
ਹਰੀ ਦਾ ਪਿਆਰਾ ਸਿਰਫ ਤੇ ਸਿਰਫ ਭਗਤੀ ਕਰੇ, ਸਿਮਰਨ ਕਰੇ, ਅਭਿਆਸ ਕਰੇ ਤੇ ਕਿਹੜੀ ਚੀਜ਼ਾਂ ਤੋਂ ਬਚਣਾ? ਹਾਂਜੀ ਸੁਣੋ ਜੀ।
ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ।
ਰਾਜਾ ਅਜੇ ਹੋਇਆ ਸਤਸੰਗਤ ਜੀ, ਬੜਾ ਵੱਡਾ ਰਾਜਾ। ਇੱਕ ਦਿਨ ਇੱਕ ਸਾਧੂ ਆਏ, ਇੱਕ ਦਾਸ ਪਹਿਲਾਂ ਬੇਨਤੀ ਕਰੇ, ਸਾਡੇ ਪੰਥ ਵਿੱਚੋਂ ਸਾਧੂਆਂ ਦਾ ਸਤਿਕਾਰ ਦਿਨੋ ਦਿਨ ਘਟਦਾ ਜਾਂਦਾ, ਇਹਨਾਂ ਸਾਧੂਆਂ ਦੀ ਹੀ ਬਰਕਤ ਹੈ ਜਿਹੜੀ ਆਪਾਂ ਖਾ ਰਹੇ ਹਾਂ। ਬਾਬਾ ਬੁੱਢਾ ਜੀ ਕੌਣ ਸਨ? ਸ਼ਹੀਦ ਭਾਈ ਮਨੀ ਸਿੰਘ ਜੀ। ਆ ਕੋਲੇ ਜਾਂਦੇ ਹਾਂ ਆਪਾਂ, ਕਿੱਡੇ ਕਿੱਡੇ ਆਹ ਜਿਹੜਾ ਸਥਾਨ ਆ, ਜਦੋਂ ਦਾਸ ਸਵੇਰੇ ਇਸ਼ਨਾਨ ਤੋਂ ਬਾਅਦ ਪ੍ਰਕਰਮਾ ਵਾਲੇ ਪਾਸੇ ਸੀ ਨਾ, ਅਤੇ 84 ਵਾਲਾ ਉਹ ਸਾਰਾ ਦਾਸ ਨੂੰ ਸਰੀਰ ਭਵਨ ਦੇ ਸੁੱਤੇ ਪਏ ਸਨ, ਪਰ ਉਹਨਾਂ ਨੂੰ ਦੇਖ ਕੇ ਅੱਖਾਂ ਭਰ ਗਈਆਂ। ਮੈਂ ਕਿਹਾ ਵੀ ਆਈ ਸਿੰਘ ਇੱਥੇ ਸ਼ਹੀਦ ਹੋਏ ਪਏ ਸਨ ਕੁਝ ਸਮੇਂ ਪਹਿਲੇ ਦੀ ਗੱਲ। ਉਹ ਕੌਣ? ਉਹ ਵੀ ਇੱਕ ਸਾਧੂ ਹੀ ਹੈ। ਸਾਧੂ ਕੌਣ? ਆਪਣਾ ਵਿਗਾਰ ਵਿਗਾਨਾ ਸੰਡ ਹੈ, ਉਹਨਾਂ ਨੇ ਆਪਣਾ ਜਾਨਾ ਹੂਲਿਆ, ਪਰ ਪੰਥ ਦੀ ਚੜ੍ਹਦੀ ਕਲਾ ਵਾਸਤੇ ਉਹ ਜੂਝੇ ਨੇ। ਅਤੇ ਪਰ ਬਚਣਾ ਕਿਹੜੇ ਤੋਂ? ਹੁਣ ਰਾਜਾ ਅਜੇ ਬੜਾ ਧਨਵਾਨ ਰਾਜਾ, ਅਤੇ ਇੱਕ ਦਿਨ ਇੱਕ ਸਾਧੂ ਆਏ ਅਤੇ ਇਹ ਆਪਦੇ ਤਬੇਲੇ ਦੇ ਵਿੱਚ, ਅਤੇ ਤਬੇਲੇ ਦੇ ਵਿੱਚ ਸਾਧੂ ਨੇ ਆਖਿਆ ਭੁੱਖ ਲੱਗੀ ਹੈ, ਕੁਛ ਛਕਣ ਨੂੰ ਦੇਵੋ। ਇਹ ਕੁਛ ਆਪਦੇ ਕੁਛ ਕਲਾ ਕਲੇਸ਼ ਦੇ ਵਿੱਚ, ਪਰ ਇਹਨੇ ਹੱਥ ਮਾਰਿਆ ਦੂਰੋਂ ਸਾਧੂ ਨੂੰ ਵੀ ਤੂੰ ਜਾ, ਪਰ ਸਾਧੂ ਫਿਰ ਹੱਥ ਬੰਨੀ ਖੜਾ, ਮੂਹਰੇ ਕੁਛ ਛਕਣ ਨੂੰ ਦਿਓ। ਇਹ ਅੱਗੋਂ ਰਾਜਾ ਅਜੇ ਫਿਰ ਕਬੂਲ ਬੋਲਦਾ। ਸਾਧੂ ਨੇ ਤੀਜੀ ਚੌਥੀ ਵਾਰ ਵੀ ਬੇਨਤੀ ਕੀਤੀ ਅਤੇ ਰਾਜੇ ਅਜੇ ਨੇ ਚੱਕੀ ਲੈਦਰ ਘੋੜੇ ਦੀ ਅਤੇ ਚੱਕ ਕੇ ਝੋਲੀ ਵਿੱਚ ਪਾ ਦਿੱਤੀ ਉਹਨਾਂ ਦੇ। ਸਾਧੂ ਨਿਰਵੈਰ ਹੁੰਦੇ ਆ, ਪਰ ਜਿਹੜੇ ਉਹਨਾਂ ਦੇ ਵਚਨ ਹੁੰਦੇ ਆ ਉਹ ਪੂਰੇ ਹੋ ਜਾਂਦੇ ਸਮਾਂ ਪੈਣ 'ਤੇ। ਜਦੋਂ ਲਿੱਦ ਪਾਈ ਝੋਲੀ 'ਚ ਤਾਂ ਅੱਗੋਂ ਵਚਨ ਕਰ ਦਿੱਤੇ, ਪ੍ਰਫੁੱਲਤ ਹੋਊਗੀ, ਚਲੇ ਗਏ। ਸਮਾਂ ਪਿਆ, ਰਾਜਾ ਅਜੇ ਸ਼ਿਕਾਰ ਕਰਦਾ ਹੋਇਆ ਜੰਗਲ ਦੇ ਵਿੱਚ ਇੱਕ ਦੇਖਦਾ ਕੁਟੀਆ ਹੈਗੀ ਹੈ ਜਿਹਦੇ ਕੋਲੇ ਲਿੱਦ ਦਾ ਢੇਰ ਲੱਗਿਆ ਹੋਇਆ। ਹੈਰਾਨ ਹੈ, ਕੋਈ ਘੋੜਾ ਕੋਈ ਤਬੇਲਾ ਨਹੀਂ ਦਿਸ ਰਿਹਾ ਇੱਥੇ, ਅਤੇ ਇੰਨੀ ਲਿੱਦ ਕਿੱਥੋਂ ਇਕੱਠੀ ਹੋਈ? ਘੋੜੇ ਤੋਂ ਉਤਰਿਆ, ਅੰਦਰ ਗਿਆ ਅਤੇ ਪੁੱਛਿਆ ਸਾਧੂ ਨੂੰ ਵੀ ਇੰਨੀ ਲਿੱਦ? ਕਹਿੰਦੇ ਭਾਈ ਇਹ ਤੇਰੇ ਵਾਸਤੇ ਹੈ। ਮੇਰੇ ਵਾਸਤੇ? ਕਹਿੰਦੇ ਯਾਦ ਕਰ ਰਾਜਨ, ਜਦੋਂ ਤੇਰੇ ਕੋਲ ਆਏ ਸੀ ਭੁੱਖ ਲੱਗੀ ਸੀ ਅਤੇ ਤੈਨੂੰ ਅਸੀਂ ਕੁਛ ਛਕਣ ਨੂੰ ਮੰਗਿਆ, 3-4 ਵਾਰ ਤੈਨੂੰ ਬੇਨਤੀ ਕੀਤੀ ਅਤੇ ਤੂੰ ਛਕਣ ਦਾ ਕੀ ਦੇਣਾ ਸੀ, ਤੂੰ ਸਾਡੀ ਝੋਲੀ ਵਿੱਚ ਲਿੱਦ ਪਾ ਦਿੱਤੀ ਅਤੇ ਤੈਨੂੰ ਅਸੀਂ ਵਚਨ ਕੀਤਾ ਸੀ ਪ੍ਰਫੁੱਲਤ ਹੋਊਗੀ, ਅਤੇ ਉਹ ਹੀ ਹੁਣ ਪ੍ਰਫੁੱਲਤ ਹੋ ਕੇ ਇੱਡੀ ਹੋ ਗਈ ਹੈ। ਸਮਾਂ ਪੈਣਾ, ਤੈਨੂੰ ਇਹ ਖਾਣੀ ਪੈਣੀ ਹੈ। ਅਤੇ ਜਦੋਂ ਖਾਣ ਦੇ ਪ੍ਰਥਾਏ ਵਚਨ ਕਰ ਦਿੱਤਾ ਨਾ ਅਤੇ ਹੱਥਾਂ ਪੈਰਾਂ ਦੀ ਪੈ ਗਈ, ਸਾਧੂ ਦੇ ਚਰਨੀ ਡਿੱਗ ਪਿਆ ਬਿਨ ਬਖਸ਼ ਲਵੋ। ਸਾਧੂ ਨੂੰ ਫਿਰ ਵੀ ਦਇਆ ਆ ਜਾਂਦੀ ਹੈ, ਕਹਿੰਦੇ ਠੀਕ ਹੈ ਰਾਜਨ, ਜਾ ਲੋਕਾਂ ਤੋਂ ਆਪਦੀ ਨਿੰਦਿਆ ਕਰਾ, ਜਿਉਂ ਜਿਉਂ ਤੇਰੀ ਉਹ ਨਿੰਦਿਆ ਕਰਨਗੇ ਤਿਉਂ ਤਿਉਂ ਤੇਰੀ ਲਿੱਦ ਘਟੂਗੀ ਜੀ। ਸੱਤ ਰਾਜਾ ਅਜੇ ਨੇ ਇੱਕ ਬੋਤਲ ਦੇ ਵਿੱਚ ਇਉਂ ਦਿਖਾਇਆ ਵੀ ਜਿਵੇਂ ਸ਼ਰਾਬ ਆ ਅਤੇ ਵੇਸ਼ਵਾਰੇ ਚੁਬਾਰੇ ਦੀਆਂ ਪੌੜੀਆਂ ਜਾ ਚੜਿਆ। ਲੋਕ ਰਾਜ ਵਾਲੇ ਬੁਰਾ ਭਲਾ ਕਹਿਣ ਲੱਗੇ, ਨਿੰਦਿਆ ਹੋਣ ਲੱਗੀ। ਜਦੋਂ ਉਹਦੀ ਬੇਅੰਤ ਨਿੰਦਿਆ ਹੋਈ, ਨਿੰਦਿਆ ਕਰਾ ਕੇ ਅਤੇ ਵਾਪਸ ਆਇਆ ਅਤੇ ਆਇਆ ਤਾਂ ਦੇਖਿਆ ਲਿੱਦ ਸਾਰੀ ਘੱਟ ਗਈ ਹੈ ਪਰ ਥੋੜ੍ਹੀ ਜਿਹੀ ਪਈ ਆ। ਅਤੇ ਪੁੱਛਿਆ ਮਹਾਂਪੁਰਸ਼ ਆਹ ਕਿਉਂ ਥੋੜ੍ਹੀ ਰਹਿ ਗਈ? ਅਤੇ ਕਿਹਾ ਭਾਈ ਇਹ ਤੇਰਾ ਮੂਲ ਹੈ। ਕਹਿੰਦੇ ਮੂਲ? ਅਤੇ ਇਹ ਕਿਵੇਂ ਮੁੱਕੇ? ਕਹਿੰਦੇ ਜਿਹੜੇ ਬਾਕੀ ਆਮ ਲੋਕ ਕੋਈ ਜਗਿਆਸੂ ਤੇਰੀ ਨਿੰਦਿਆ ਕਰ ਦੇਵੇ ਅਤੇ ਕੱਟੀ ਜਾ ਸਕਦੀ ਹੈ, ਇਹ ਮੂਲ ਤੇਰਾ ਉਹ ਕੱਟ ਸਕਦਾ ਜਿਹੜਾ ਕੋਈ ਬ੍ਰਹਮ ਗਿਆਨੀ ਹੋਵੇ। ਬ੍ਰਹਮ ਗਿਆਨੀ ਸਾਧੂ ਤੇਰੀ ਕੋਈ ਨਿੰਦਿਆ ਕਰੇ ਅਤੇ ਤਾਂ ਜੀ ਸੱਤ ਨਮਸਕਾਰ ਕੀਤੀ ਅਤੇ ਫਿਰ ਤੁਰਿਆ ਉੱਥੋਂ। ਲੱਭਦੇ ਲਭਾਉਂਦੇ ਇੱਕ ਪੂਰਨ ਸਾਧੂ ਲੱਭੇ ਅਤੇ ਉਹਨਾਂ ਦੀ ਸ਼ਰਨ ਵਿੱਚ ਗਿਆ, ਨਮਸਕਾਰ ਕੀਤੀ, ਮੇਲੇ ਜੇ ਕੱਪੜੇ ਪਾਏ ਨੇ ਅਤੇ ਜਾ ਕੇ ਦੱਸਣ ਲੱਗਿਆ ਮਹਾਰਾਜ ਜਿਹੜਾ ਇਸ ਰਾਜ ਦਾ ਜਿਹੜਾ ਰਾਜਾ ਨਾ ਰਾਜਾ ਅਜੇ ਉਹ ਬੜਾ ਪਾਪੀ ਹੈ, ਵਿਭਚਾਰੀ ਹੈ ਜੀ। ਹੁਣ ਉਹ ਵੇਸ਼ਵਾ ਦੀ ਚੁਬਾਰੇ ਦੀਆਂ ਪੌੜੀਆਂ ਜਾ ਚੜਿਆ। ਜਦੋਂ ਇਹੋ ਜਿਹੇ ਕੁਛ ਬਚਨ ਕਹੇ ਅਤੇ ਸਾਧੂ ਜਿਹੜੇ ਪੂਰਨ ਸਾਧੂ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਭਵਾਂ ਦੀ ਉਹਨਾਂ ਦੀ ਕੋਈ ਹਾਜ਼ਰੀ 'ਚ ਮਿੱਠਾ ਵੀ ਬੋਲ ਪਵੇ ਪਰ ਉਹਨਾਂ ਨੂੰ ਪਤਾ ਹੁੰਦਾ ਇਹਨਾਂ ਦੇ ਹਿਰਦਾ ਕਿੱਥੇ ਆ। ਉਂਦਲੀਆਂ ਗੱਲਾਂ ਬੁੱਝਦੇ ਹੁੰਦੇ ਨੇ, ਉਹ ਹਿਰਦੇ ਨੂੰ ਪੜ੍ਹ ਸਕਦੇ ਹੁੰਦੇ ਨੇ ਜਿਹੜੇ ਸਾਧੂ ਹੁੰਦੇ। ਅਤੇ ਸਾਧੂ ਹੱਸਣ ਲੱਗੇ ਅਤੇ ਰਾਜਾ ਅਜੇ ਕਹਿੰਦਾ ਮਹਾਂਪੁਰਸ਼ ਕੋਈ ਤੁਸੀਂ ਉਹਦੇ ਬਾਰੇ ਕੋਈ ਵਚਨ ਕਹੋ ਕੁਛ। ਅਤੇ ਹੱਸ ਕੇ ਕਹਿੰਦੇ ਰਾਜਾ ਅਜੇ ਤੂੰ ਸਾਡੇ ਤੋਂ ਨਿੰਦਿਆ ਕਰਾ ਕੇ ਆਪਦਾ ਮੂਲ ਕਟਾਉਣਾ ਚਾਹੁੰਦਾ? ਨਹੀਂ ਭਾਈ, ਤੈਨੂੰ ਉਹ ਖਾਣਾ ਪੈਣਾ। ਅਤੇ ਗੁਰਬਾਣੀ ਨੇ ਵੀ ਉਹਦਾ ਪ੍ਰਮਾਣ ਦਿੱਤਾ, ਅਜੇ ਸਰੋਵੈ ਭਿੱਖਿਆ ਖਾਏ। ਉਹਨੂੰ ਵੀ ਅਖੀਰ ਨੂੰ ਉਹ ਭਿੱਖ ਖਾਣੀ ਪਈ ਜਿਹੜੀ ਉਹਨੇ ਦਿੱਤੀ ਸੀਗੀ। ਅਤੇ ਇਹ ਨਿੰਦਿਆ ਦਾ ਐਡਾ ਵੱਡਾ ਪਾਪ ਆ। ਬਾਬਾ ਆਨੰਦ ਸਿੰਘ ਦਾ ਬੜਾ ਪਿਆਰਾ ਬਚਨ, ਬਾਬਾ ਜੀ ਕਹਿੰਦੇ ਕਿਸੇ ਦੇ ਭਾਈ ਨਾ ਗੱਲ ਵਿੱਚ ਤੂੰ ਹਾਂ ਕਹਿ, ਨਾ ਤੂੰ ਕਿਸੇ ਦੀ ਗੱਲ ਵਿੱਚ ਨਾ ਕਹਿ। ਹਾਂ ਕਈ ਨਿੰਦਿਆ ਕਰਦਿਆਂ ਤੋਂ ਤੇਰੀ ਤਾਂ ਵੀ ਤੇਰੀ ਹਾਜ਼ਰੀ ਲੱਗ ਜਾਣੀ ਹੈ, ਪਰ ਜੇ ਤੂੰ ਨਿੰਦਿਆ ਕਰਦਿਆਂ ਤੋਂ ਕਿਸੇ ਦੀ ਗੱਲ ਵਿੱਚ ਨਾ ਕਿਹਾ ਤੇ ਤਾਂ ਵੀ ਤੇਰੀ ਹਾਜ਼ਰੀ ਲੱਗ ਜਾਣੀ। ਕਿਉਂ ਸੰਸਾਰ ਦੇ ਵਿੱਚ ਇਸ ਵੇਲੇ ਇੰਟਰਨੈਟ ਰਾਹੀਂ ਨਿੰਦਿਆ ਦਾ ਬਹੁਤ ਜ਼ੋਰ ਚੱਲ ਰਿਹਾ, ਗੁਰਬਾਣੀ 'ਤੇ ਸ਼ੰਕੇ ਪਾਏ ਜਾਂਦੇ ਆ। ਅਤੇ ਸਾਨੂੰ ਸਾਧ ਸੰਗਤ ਜੀ ਬਚਣਾ ਚਾਹੀਦਾ, ਕਿਉਂ ਇੱਕ ਹੋਈ ਨਿੰਦਿਆ ਅਤੇ ਬਹੁਤ ਦੂਰ ਪਾ ਦਿੰਦੀ ਹੈ। ਸਮਾਂ ਬਣਿਆ ਇੱਕ ਰਾਜਾ ਹਰ ਰੋਜ਼ 100 ਪੰਡਿਤ ਨੂੰ ਪ੍ਰਸ਼ਾਦਾ ਛਕਾਇਆ ਕਰੇ, ਲੰਗਰ ਛਕਾਇਆ ਕਰੇ। ਅਤੇ ਜੋ ਰੋਜ਼ ਪ੍ਰਸ਼ਾਦਾ ਛਕਾਇਆ ਕਰੇ ਅਤੇ ਸਮਾਂ ਬਣਿਆ ਇੱਕ ਦਿਨ 100 ਪੰਡਿਤ ਨੂੰ ਪ੍ਰਸ਼ਾਦਾ ਤਾਂ ਉਹਨੇ ਛਕਾਇਆ ਪਰ 100 ਦਾ 100 ਮਰ ਗਿਆ। ਹੁਣ 100 ਦਾ ਜਦੋਂ 100 ਮਰ ਗਿਆ, ਹੁਣ ਸਵੇਰ ਨੂੰ ਕੁਛ ਹਾਲੇ ਲੰਗਰ ਦੀ ਤਿਆਰੀ ਤਾਂ ਬਾਅਦ 'ਚ ਹੋਣੀ ਹੈ ਪਰ ਸ਼ਹਿਰ ਦੇ ਵਿੱਚ ਕਾਫ਼ੀ ਰੋਸ ਪਿਆ ਹੋਇਆ। ਦੂਰੋਂ ਤੁਰਦੇ ਹੋਏ ਕੁਛ ਜਗਿਆਸੂ ਉੱਥੇ ਪਹੁੰਚੇ ਅਤੇ ਪੁੱਛਿਆ ਵੀ ਸਾਨੂੰ ਪਤਾ ਲੱਗਿਆ ਵੀ ਰਾਜਾ ਬੜਾ ਦਾਨੀ ਹੈ, ਬੜੀ ਸੇਵਾ ਕਰਦਾ ਸਭ ਦੀ, ਅਤੇ ਸਾਡੇ ਇੱਛਾ ਵੀ ਅਸੀਂ ਭੋਜਨ ਛਕ ਜਾਈਏ, ਕਿਸ ਟਾਈਮ ਲੰਗਰ ਲਾਉਂਦਾ? ਉੱਧਰੋਂ ਹੁਣ ਇਹ ਗੱਲ ਚੱਲਦੀ ਹੈ ਅਤੇ ਉੱਧਰੋਂ ਧਰਮ ਰਾਜਾ ਅਤੇ ਜਮਦੂਤ ਲੱਭ ਰਹੇ ਆ ਵੀ ਕਸੂਰ ਕਿਹਦਾ ਕੱਢੀਏ ਜਿਹੜਾ 100 ਪੰਡਿਤ ਮਰਿਆ। ਉਹ ਕੀ ਦੇਖਦੇ ਆ ਵੀ ਇੱਕ ਪੰਛੀ ਉੱਡਿਆ ਜਾ ਰਿਹਾ, ਉਹਦੀ ਚੁੰਝ ਵਿੱਚ ਇੱਕ ਮਰਿਆ ਹੋਇਆ ਸੱਪ ਫੜਿਆ ਹੋਇਆ ਅਤੇ ਉੱਡਦਿਆਂ ਤੋਂ ਜਿਹੜਾ ਥੱਲੇ ਭੋਜਨ ਤਿਆਰ ਹੋ ਰਿਹਾ ਅਤੇ ਉੱਥੇ ਕਿਤੇ ਚੁੰਝ 'ਚ ਢਿੱਲ ਪਈ ਅਤੇ ਸੱਪ ਡਿੱਗਿਆ ਅਤੇ ਉਹ ਵਿੱਚੇ ਅੰਨ ਤਿਆਰ ਹੋਇਆ ਸਾਰਾ ਜ਼ਹਿਰ ਬਣਿਆ। ਹੁਣ ਰਾਜ ਵੀ ਕੋਈ ਕਸੂਰਵਾਰ ਨਹੀਂ, ਹੁਣ ਉਹ ਜੋ ਦੇਖਦੇ ਆ ਸਾਰੀ ਛਾਣਬੀਣ ਕਰਦੇ, ਉਹ ਕਹਿੰਦੇ ਭਾਈ ਵੀ ਸੱਪ ਦਾ ਕਸੂਰ ਹੈ। ਕਹਿੰਦੇ ਨਹੀਂ, ਸੱਪ ਦਾ ਕਿਵੇਂ ਕਸੂਰ ਹੋਇਆ ਮਹਾਰਾਜ, ਸੱਪ ਤਾਂ ਪਹਿਲਾਂ ਮਰਿਆ ਹੋਇਆ ਸੀ। ਕਹਿੰਦੇ ਪੰਛੀ ਦਾ ਕਸੂਰ ਹੈ। ਉਹ ਕਹਿੰਦੇ ਮਹਾਰਾਜ ਪੰਛੀ ਦਾ ਕੀ ਕਸੂਰ, ਉਹਨੇ ਜਾਣ ਕੇ ਸਿੱਟਿਆ ਨਹੀਂ, ਉੱਡੇ ਜਾਂਦਿਆਂ ਤੋਂ ਸਮਾਂ ਬਣਿਆ ਕੋਈ ਚੁੰਝ ਵਿੱਚ ਢਿੱਲ ਆਈ ਅਤੇ ਉਹ ਡਿੱਗ ਪਿਆ। ਅੱਛਾ ਭਾਈ, ਇਉਂ ਕਰੋ ਜਿਹਨੇ ਲੰਗਰ ਪਕਾਇਆ ਉਹਦੇ ਸਿਰ ਪਾ ਦੇਵੋ। ਮਹਾਰਾਜ ਜੀ ਉਹਨੂੰ ਤਾਂ ਪਤਾ ਹੀ ਨਹੀਂ ਸੀਗਾ ਇਹ ਅਚਾਨਚੱਕ ਹੋਈ ਖੇਡ, ਅਤੇ ਫਿਰ ਕੀ ਕੀਤਾ ਜਾਵੇ। ਬੜਾ ਹੁਣ ਕਹਿੰਦੇ ਇਉਂ ਕਰੋ ਫਿਰ ਰਾਜੇ ਦੇ ਸਿਰ ਪਾਓ। ਕਹਿੰਦੇ ਮਹਾਰਾਜ ਵੀ ਰਾਜਾ ਤਾਂ ਦਾਨੀ ਆ, ਉਹ ਤਾਂ ਹਰ ਰੋਜ਼ ਸੇਵਾ ਕਰਦਾ ਭੁੱਖਿਆਂ ਨੰਗਿਆਂ ਨੂੰ, ਛਕਾਉਂਦਾ ਭੋਜਨ ਛਕਾਉਂਦਾ, ਵਸਤਰ ਵੀ ਦਿੰਦਾ, ਲੋੜ ਕੋਈ ਬਹੁਤ ਆ ਜਾਵੇ ਉਹਨੂੰ ਮਾਇਆ ਵੀ ਦਿੰਦਾ। ਮਹਾਰਾਜ ਇਹਦੇ ਇਕੱਲੇ ਸਿਰ ਅਸੀਂ ਕਿਵੇਂ ਪਾ ਦਈਏ, ਅਤੇ ਫਿਰ ਕੀ ਕਰੀਏ। ਇੰਨੇ ਚਿਰ ਨੂੰ ਉਹ ਜਿਹੜੇ ਦੋ ਜਗਿਆਸੂ ਆਏ ਨੇ ਸਾਧ ਸੰਗਤ ਜੀ, ਆਪਸ ਵਿੱਚ ਗੱਲ ਕਰਦੇ ਆ ਭੋਜਨ ਛਕਣ ਦੇ ਪ੍ਰਥਾਏ, ਅਤੇ ਉਸੇ ਸਮੇਂ ਪੁੱਛਦੇ ਆ ਬਈ ਰਾਜਨ ਕਿਸ ਟਾਈਮ ਪ੍ਰਸ਼ਾਦਾ ਛਕਾਉਂਦਾ। ਅਤੇ ਉਧਰੋਂ ਇੱਕ ਬੰਦਾ ਆਉਂਦਾ ਆ ਕੇ ਕਹਿੰਦਾ ਕਿੱਥੇ ਕੀ ਕਰਨਾ ਚਾਹੁੰਦੇ ਹੋ ਤੁਸੀਂ? ਉਹ ਕਹਿੰਦੇ ਭੋਜਨ ਛਕਣਾ ਚਾਹੁੰਦੇ ਹਾਂ। ਕਹਿੰਦੇ ਭੋਜਨ ਨਾ ਛਕੋ, ਰਾਜਾ ਬੜਾ ਪਾਪੀ ਹੈ, ਇਹਨੇ ਕੱਲ੍ਹ 100 ਪੰਡਿਤ ਮਾਰ ਦਿੱਤਾ। 100 ਪੰਡਿਤ ਮਾਰੇ ਦੀ ਹਾਲੇ ਗੱਲ ਕਹੀ ਹੈ, ਅਤੇ ਜਦੋਂ ਕਹਿਣ ਦੀ ਦੇਰ ਆ ਤੇ ਜਮਰੂਦ ਕਹਿੰਦਾ ਮਹਾਰਾਜ ਇਹਦੇ ਸਿਰ ਪਾ ਦੇਵੋ। ਕਹਿੰਦੇ ਇਹਦੇ ਸਿਰ ਕਿਵੇਂ ਪਾ ਦਈਏ? ਕਹਿੰਦੇ ਇਸ ਕਰਕੇ ਇਹਦੇ ਹੋਣਾ ਹੈਗਾ ਕਿਉਂ ਇਹਨੇ ਨਿੰਦਿਆ ਕੀਤੀ ਹੈ ਅਸੰਖ। ਉਹ ਕਹਿੰਦੇ ਵੀ ਤੁਸੀਂ ਮਹਾਰਾਜ ਦੀ ਬਾਣੀ ਨਹੀਂ ਸੁਣੀ? ਮਹਾਰਾਜ ਜਪਜੀ ਸਾਹਿਬ ਜੀ ਕਹਿੰਦੇ ਅਸੰਖ ਨਿੰਦਕ ਸਿਰ ਕਰਹਿ ਭਾਰ। ਕਹਿੰਦੇ ਜੋ ਕੋਈ ਕਿਸੇ ਦੀ ਨਿੰਦਿਆ ਕਰਦਾ ਤੇ ਉਹਦੇ ਪਾਪ ਦਾ ਫਲ ਉਹਦੇ ਸਿਰ ਚੜ੍ਹ ਜਾਂਦਾ। ਤੇ ਸਾਧ ਸੰਗਤ ਇਤਿਹਾਸ ਦੱਸਦਾ ਕਹਿੰਦੇ ਸਮਾਂ ਬਣਿਆ ਉਸ ਪਾਪ ਦੀ ਸਜ਼ਾ ਉਹ ਨਿੰਦਿਆ ਕਰਨ ਵਾਲੇ ਨੂੰ ਮਿਲੀ। ਇਹ ਇੰਨੀ ਬੁਰੀ ਚੀਜ਼ ਹੈ। ਤੇ ਦਾਸ ਇੱਥੇ ਇਹ ਬੇਨਤੀ ਕਰਨੀ ਚਾਹੁੰਦਾ, ਮਹਾਰਾਜ ਦਾ ਹੁਕਮ ਆ ਸੱਚੇ ਪਾਤਸ਼ਾਹ ਦਾ ਵੀ ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਉਹ ਤੁਹਾਨੂੰ ਕੋਈ ਬੁਰਾ ਵੀ ਕਹਿਣ, ਸਾਧੂ ਦਾ ਕੰਮ ਹੈਗਾ ਭਲਾ ਕਰਨ। ਜਿਵੇਂ ਦਾਸ ਨੇ ਆਪ ਜੀ ਪਹਿਲਾਂ ਵੀ ਬੇਨਤੀ ਕੀਤੀ, ਆਪਣਾ ਵਿਗਾੜ ਬੇਗਾਨਾ ਸੰਡ ਹੈ, ਆਪਣਾ ਵਿਗਾੜ ਕੇ ਬੇਗਾਨੇ ਦਾ ਸਵਾਰਨਾ ਇਹ ਗੁਰਸਿੱਖਾਂ ਦਾ ਕੰਮ। ਉਹ ਤਾਂ ਉਹਦੇ ਕਰਮ ਮਾੜੇ ਨੇ, ਉਹ ਤਾਂ ਉਸ ਕੰਮ ਵਿੱਚ ਲੱਗੇ ਹੋਇਆ। ਇੱਕ ਨਾਲ ਦਾਸ ਬੇਨਤੀ ਕਰੇ, ਆਪਾਂ ਨੂੰ ਸਾਰਿਆਂ ਨੂੰ SGPC ਜਿਹੜਾ ਕੈਲੰਡਰ ਆਪਾਂ ਨੂੰ ਨਾਨਕਸ਼ਾਹੀ ਹੈਗਾ ਇਹਨੂੰ ਫੋਲੋ ਕਰਨਾ ਚਾਹੀਦਾ, ਕਿਉਂ ਬਹੁਤਾ ਇੰਟਰਨੈਟ ਰਾਹੀਂ ਪਿਛਲੇ ਸਾਲਾਂ ਵਾਲੇ ਚੱਕ ਚੱਕ ਪਾਉਣ ਦੇ ਨਾਲ ਵਿਵਾਦ ਬਿਰਾਂ ਮਤਲਬ ਤੋਂ ਵੱਧ ਰਹੇ ਨੇ। ਜਿਉਂ ਜਿਉਂ ਅਸੀਂ ਸਿਰਫ ਤੇ ਸਿਰਫ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਵਾਂਗੇ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ 1 ਓਅੰਕਾਰ ਤੋਂ 18-10-20 ਤੱਕ ਦਸਮ ਗ੍ਰੰਥ ਭਾਈ ਨੰਦ ਲਾਲ ਜੀ, ਭਾਈ ਗੁਰਦਾਸ ਜੀ, ਜਦੋਂ ਸਾਰੇ ਸਾਧੂਆਂ ਦਾ ਪਿਆਰ ਸਤਿਕਾਰ ਕਰਾਂਗੇ ਆਪੇ ਮਨ ਦੁਬਧਾ ਤੇ ਸ਼ੰਕਾ ਵਿੱਚ ਦੂਰ ਹੋ ਜਾਊਗਾ ਜੀ।
ਰਹਾਓ ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ।
ਕੀ ਕਹਿੰਦੇ ਮਹਾਰਾਜ ਬਚਨ ਕਰਦੇ? ਜੋ ਕੁਛ ਜਿਹੜੀ ਵੀ ਕੋਈ ਖੇਡ ਵਰਤ ਰਹੀ ਆ ਉਹ ਸਿਰਫ ਤੇ ਸਿਰਫ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਹੀ ਹੋ ਰਹੀ ਆ। ਜਿਵੇਂ ਦਾਸ ਆਪ ਜੀ ਨੂੰ ਦੱਸ ਰਿਹਾ ਸੀਗਾ ਕਿ ਪੰਥ ਦਾ ਬੜਾ ਵੱਡਾ ਨਿੰਦਕ ਉਸ ਸਮੇਂ ਵੀ ਜਦੋਂ ਇਹ ਹੁਕਮਨਾਮਾ ਇੱਕ ਵਾਰ ਆਇਆ ਸਿੰਘਾਂ ਨੇ ਬੜਾ ਮਨ ਰੋਸ ਵਿੱਚ ਵੀ ਕੀ ਕੀਤਾ ਜਾਵੇ, ਪੰਥ ਚੋਂ ਛੇਕਿਆ ਹੋਇਆ ਵੀ ਉਹ, ਪਰ ਹਰ ਰੋਜ਼ ਨਿੰਦਿਆ। ਪਰ ਜਿਉਂ ਜਿਉਂ ਜਦੋਂ ਫਿਰ ਇੱਕ ਵਾਰ ਹੁਕਮਨਾਮਾ ਲਿਆ ਮਹਾਰਾਜ ਤੋਂ ਬੇਨਤੀ ਕਰਕੇ ਵੀ ਇਹ ਹੁਕਮਨਾਮਾ ਆਇਆ, ਦੂਜੀ ਵਾਰ ਬੇਨਤੀ ਕਰਨ ਦੇ ਉੱਤੇ ਕੁਛ ਮਹੀਨਿਆਂ ਬਾਅਦ ਵੀ ਇਹੀ ਹੁਕਮਨਾਮਾ ਆਇਆ, ਅਤੇ ਕਾਫ਼ੀ ਸਿੰਘ ਫਿਰ ਇੱਕ ਦਿਨ ਇਕੱਤਰ ਹੋਏ ਅਤੇ ਰਲ ਕੇ ਗੁਰੂ ਸਾਹਿਬ ਦੇ ਸਨਮੁੱਖ ਹਾਜ਼ਰ ਹੋਏ ਅਤੇ ਦੇਗ ਤਿਆਰ ਕਰਕੇ ਬੇਨਤੀ ਕੀਤੀ ਗਈ। ਉਦੋਂ ਵੀ ਗੁਰੂ ਸਾਹਿਬ ਨੇ ਇਹੀ ਹੁਕਮ ਨਾ ਦਿੱਤਾ ਪਾਤਸ਼ਾਹ ਨੇ। ਮਹਾਰਾਜ ਕਹਿੰਦੇ ਜੋ ਕੁਛ ਕਰ ਰਿਹਾ ਉਹ ਆਪ ਕਰ ਰਿਹਾ, ਉਹਦੀ ਆਪਦੀ ਖੇਡ ਹੈ, ਉਹ ਆਪ ਵਰਤ ਕੇ ਸਾਨੂੰ ਕਲਯੁਗੀ ਜੀਵਾਂ ਨੂੰ ਕੱਢ ਰਿਹਾ। ਦੇਖੋ ਸਾਡੇ ਚੰਗੇ ਭਾਗ ਨੇ ਜੇ ਮਹਾਰਾਜ ਸਾਨੂੰ ਨਿੰਦਿਆ ਤੋਂ ਬਚਾਉਂਦੇ ਨੇ, ਅਤੇ ਉੱਧਰ ਦੂਜੇ ਪਾਸੇ ਦੇਖੋ ਕਿੰਨੇ ਮਾੜੇ ਭਾਗ ਨੇ। ਅਤੇ ਜੇ ਅਸੀਂ ਕਿਸੇ ਦੀ ਨਿੰਦਿਆ ਜਾਂ ਅਸੀਂ ਆਪਦੇ ਗੁਣਾਂ ਨੂੰ ਛੱਡੀਏ, ਪਰ ਹਾਂ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਮੂਹਰਲੇ ਤੋਂ ਵੀ ਉਹ ਆਪ ਕਾਰ ਕਰਵਾ ਰਿਹਾ, ਅਤੇ ਸਾਨੂੰ ਇੰਨਾ ਵਿਰੋਧੀ ਜਾਂ ਦੁਬਧਾ ਦੋ ਚੱਤੀ 'ਚ ਨਹੀਂ ਹੋਣਾ ਚਾਹੀਦਾ ਜੀ।
ਹਰ ਆਪੇ ਹੀ ਮਤ ਦੇਵੈ ਸੁਆਮੀ, ਹਰਿ ਆਪੇ ਬੋਲ ਬੁਲਾਵੇ।
ਉਹ ਆਪ ਸਭ ਨੂੰ ਚੰਗੀ ਮੱਤ ਦੇ ਰਿਹਾ, ਚੰਗੇ ਬੋਲ ਵੀ ਉਹ ਆਪ ਬੁਲਾਉਣ ਵਾਲਾ, ਆਪ ਬਖਸ਼ਿਸ਼ ਕਰਨ ਵਾਲਾ। ਦੇਖੋ ਸਾਧੂਆਂ ਦੇ ਹਿਰਦੇ ਵਿੱਚ ਕਿਵੇਂ ਵਰਤਦਾ, ਕਿਹੜੀ ਕਿਹੜੇ ਸਾਧੂ ਦੀ ਗੱਲ ਕਰੀਏ। ਬਾਬਾ ਆਨੰਦ ਸਿੰਘ ਦਾ ਇੱਕ ਬੜਾ ਪਿਆਰਾ ਬਚਨ ਉਹਨਾਂ ਇਤਿਹਾਸ ਜੀਵਨ ਦੇ ਵਿੱਚ ਆਉਂਦਾ। ਸਮਾਂ ਬਣਿਆ, ਸਿੰਘਾਂ ਨੇ ਆ ਕੇ ਬੇਨਤੀ ਕੀਤੀ ਵੀ ਬਾਬਾ ਜੀ ਜਿਹੜਾ ਆਹ ਝਗੜਾ ਆਪਸੇ ਹੁੰਦਾ ਉਹਦੇ ਪਿੱਛੇ ਕੀ ਕਾਰਨ। ਅਤੇ ਬਾਬਾ ਆਨੰਦ ਸਿੰਘ ਨੇ ਕੁਛ ਬਚਨ ਕੀਤੇ ਅਤੇ ਕੁਛ ਉਹਨਾਂ ਨੂੰ ਕਹਿੰਦੇ ਭਾਈ ਦੱਸੀ ਵੀ ਤੁਸੀਂ ਆਹ ਕੰਮ ਇਉਂ ਕਰਨਾ ਹੈਗਾ। ਕਹਿੰਦੇ ਜੀ ਸੱਤ। ਉਹ ਬਚਨ ਮੰਨ ਕੇ ਉਹਨਾਂ ਦੇ ਹਿਰਦੇ ਦੀ ਤਸੱਲੀ ਕਰਾਉਣ ਵਾਸਤੇ ਇਹ ਦੋ ਨੈਗੇਟਿਵ ਪੋਜ਼ਿਟਿਵ ਜਿਹੜੀਆਂ ਐਨਰਜੀਆਂ ਉਹਨੂੰ ਸਮਝਾਉਣ ਵਾਸਤੇ। ਉਹ ਸਾਧੂ ਦੀ ਖੇਡ ਬਹੁਤ ਵੱਡੀ ਹੁੰਦੀ ਹੈ ਅਤੇ ਸਾਧੂ ਬੇਅੰਤ ਤਰ੍ਹਾਂ ਦੇ ਪ੍ਰਮਾਣ ਦੇ ਕੇ ਜਗਿਆਸੂ ਨੂੰ ਸਮਝਾਉਂਦਾ। ਅਤੇ ਸਮਾਂ ਬਣਿਆ, ਬਾਬਾ ਆਨੰਦ ਸਿੰਘ ਨੇ ਕੁਝ ਸਮਝਾਇਆ ਅਤੇ ਸਮਝਾ ਕੇ ਸਿੰਘਾਂ ਨੂੰ ਭੇਜਿਆ ਨੇੜਲੇ ਉੱਥੇ ਇੱਕ ਸਕੂਲ ਵਿੱਚ ਗਏ। ਅਤੇ ਜਦੋਂ ਉੱਥੇ ਪਹੁੰਚੇ ਅਤੇ ਜਾ ਕੇ ਸਾਰਾ ਕੁਝ ਹੈਡ ਮਾਸਟਰ ਨੂੰ ਦੱਸਿਆ ਵੀ ਸਾਨੂੰ ਮਹਾਂਪੁਰਸ਼ਾਂ ਨੇ ਭੇਜਿਆ, ਕੰਮ ਅਸੀਂ ਆਹ ਕਰਨਾ ਅਤੇ ਕਿਰਪਾ ਕਰਕੇ ਬੱਚਿਆਂ ਨੂੰ ਨਾ ਦੱਸਿਆ ਜਾਵੇ ਜੀ। ਸੱਤ ਅੱਗੇ ਗਏ, ਬੱਚਿਆਂ ਨਾਲ ਫਤਿਹ ਸਾਂਝੀ ਕੀਤੀ ਅਤੇ ਇੱਕ ਬੜੀ ਪਿਆਰੀ ਗੱਲ ਕਹੀ ਉਹਨਾਂ ਨੇ ਵੀ ਬੱਚਿਓ ਪਹਿਲਾਂ ਆਪਦਾ ਸਾਰੇ ਭਾਈ ਨਾਂ ਲਿਖੋ ਕਾਗਜ਼ ਦੇ ਉੱਤੇ। ਬੱਚਿਆਂ ਤੋਂ ਉਹਨਾਂ ਤੋਂ ਆਪਦੇ ਆਪਦੇ ਨਾਮ ਲਿਖਾਏ ਗਏ। ਅਗਲੀ ਬੇਨਤੀ ਕੀਤੀ ਗਈ ਵੀ ਭਾਈ ਇਉਂ ਕਰੋ, ਹੁਣ ਤੁਸੀਂ ਉਹ ਲਿਖੋ ਨਾਮ ਜਿਹੜਾ ਤੁਹਾਨੂੰ ਬੱਚਾ ਜਮਾਤ ਵਿੱਚ ਚੰਗਾ ਨਹੀਂ ਲੱਗਦਾ। ਹੁਣ ਬੱਚਿਆਂ ਨੇ ਆਪਦੇ ਇੱਕ ਇੱਕ ਉਹ ਨਾਂ ਵੀ ਲਿਖਿਆ। ਕਹਿੰਦੇ ਭਾਈ ਕਾਗਜ਼ ਬੰਦ ਕਰ ਦੇਵੋ ਤਾਂ ਦਿਓ ਵਾਪਸ। ਬਾਬਾ ਆਨੰਦ ਸਿੰਘ ਨੇ ਕੁਛ ਹੋਰ ਵੀ ਨਾਲ ਬਚਨ ਕਹੇ ਸਨ। ਹੁਣ ਜਦੋਂ ਉਹ ਕਾਗਜ਼ ਲੈ ਕੇ ਬਾਹਰ ਆ ਕੇ ਖੜ੍ਹੇ ਟੇਬਲ 'ਤੇ ਰੱਖਿਆ ਅਤੇ ਕਾਗਜ਼ਾਂ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ। ਐਗਜ਼ਾਮਪਲ ਵਜੋਂ ਜਿਵੇਂ ਬਲਦੇਵ ਸਿੰਘ ਦੇ ਨਾਂ ਦੇ ਉੱਤੇ ਅਤੇ ਸੁਖਦੇਵ ਸਿੰਘ ਦਾ ਨਾਂ ਲਿਖਿਆ ਹੋਇਆ ਅਤੇ ਸੁਖਦੇਵ ਸਿੰਘ ਦੇ ਨਾਂ ਦੇ ਕਾਗਜ਼ ਦੇ ਉੱਤੇ ਬਲਦੇਵ ਸਿੰਘ ਦਾ ਨਾਂ ਲਿਖਿਆ ਹੋਇਆ। ਜਦੋਂ ਆਏ ਸਾਰੇ ਨਾਂ ਇੱਕ ਦੂਜੇ ਨਾਲ ਮਿਲਦੇ ਗਏ ਜਦੋਂ ਨਾਂ ਸਾਰੇ ਅਤੇ ਇੱਕ ਬਾਬਾ ਜੀ ਨੇ ਆਖਿਆ ਸੀ ਇੱਕ ਬਚਨ ਵੀ ਇੱਕ ਨਾਂ ਤੁਹਾਨੂੰ ਇਹੋ ਜਿਹਾ ਮਿਲੂਗਾ ਸਿਰਫ ਨਾਂ ਨੇ ਆਪਦਾ ਲਿਖਿਆ ਹੋਊਗਾ ਪਰ ਉਸ ਕਾਗਜ਼ ਦੇ ਉੱਤੇ ਹੋਰ ਕਿਸੇ ਦਾ ਨਾਂ ਨਹੀਂ ਲਿਖਿਆ ਹੋਣਾ। ਅਤੇ ਅਗਲਾ ਬਚਨ ਕੀ ਕਿਹਾ, ਕਹਿੰਦੇ ਉਸ ਬੰਦੇ ਦਾ ਨਾਂ ਬੱਚੇ ਦਾ ਨਾਂ ਵੀ ਕਿਸੇ ਕਾਗਜ਼ ਤੋਂ ਨਹੀਂ ਮਿਲਣਾ ਤੁਹਾਨੂੰ। ਹੁਣ ਜਦੋਂ ਉਹ ਸਾਰਾ ਦੇਖਿਆ ਅਤੇ ਉਸ ਇੱਕ ਬੱਚਾ ਇਹੋ ਜਿਹਾ ਲੱਭਿਆ ਜਮਾਤ ਵਿੱਚੋਂ ਜਿਹਨੇ ਕਿਸੇ ਦੇ ਨਾਲ ਉਹਦੇ ਕੋਈ ਨਿੰਦਿਆ, ਕੋਈ ਈਰਖਾ, ਕੋਈ ਦਵੈ ਨਾ ਰੱਖੀ, ਉਹਨੇ ਕਿਸੇ ਦਾ ਨਾਂ ਨਾ ਲਿਖਿਆ ਪਰ ਸਾਧ ਸੰਗਤ ਜੀ ਜਦੋਂ ਲੱਭਣ ਦੇ ਉੱਤੇ ਤਾਂ ਉਹਦਾ ਨਾਂ ਵੀ ਕਿਤੋਂ ਨਾ ਲੱਭਿਆ। ਅਤੇ ਜਦੋਂ ਆਏ ਅਤੇ ਮਹਾਂਪੁਰਸ਼ਾਂ ਕੋਲ ਆ ਕੇ ਫਤਿਹ ਬੁਲਾਈ ਅਤੇ ਬਚਨ ਸਾਂਝਾ ਕੀਤਾ ਵੀ ਆਹ ਗੱਲ ਹੋਈ। ਮਹਾਂਪੁਰਸ਼ ਕਹਿੰਦੇ ਜਦੋਂ ਭਾਈ ਤੁਸੀਂ ਕਿਸੇ ਬਾਰੇ ਸੋਚਦੇ ਹੋ ਤਾਂ ਉਹਦੇ ਹਿਰਦੇ ਵਿੱਚ ਮੱਲੋ ਮੱਲੀ ਮੈਲ ਆ ਜਾਂਦੀ ਹੈ ਪਰ ਹਾਂ ਜੇ ਤੁਸੀਂ ਉਹਦੇ ਵਾਸਤੇ ਕੋਈ ਬਾਣੀ ਪੜ੍ਹੋ, ਸੁਖਮਣੀ ਸਾਹਿਬ ਦਾ ਪਾਠ ਕਰੋ, ਕੋਈ ਮੂਲ ਮੰਤਰ ਕਰੋ, ਕੋਈ ਹੋਰ ਬਾਣੀ ਦਾ ਅਭਿਆਸ ਕਰੋ ਅਤੇ ਕਰਨ ਦੇ ਨਾਲ ਉਹਦਾ ਹਿਰਦਾ ਕੋਮਲ ਅਤੇ ਨਰਮ ਹੋ ਜਾਂਦਾ ਅਤੇ ਨਾਲ ਉਹਦੇ ਮਨ ਵਿੱਚ ਆਪੇ ਜਿਹੜੀ ਤੁਹਾਡੇ ਬਾਰੇ ਜਿਹੜੀ ਵੈਰ ਭਾਵਨਾ ਕੜੱਤਣ ਆਪੇ ਦੂਰ ਹੋ ਜਾਂਦੀ ਹੈ। ਪਰ ਸਾਧੂ ਦੀ ਖੇਡ ਬਹੁਤ ਵੱਡੀ ਹੁੰਦੀ ਹੈ, ਸਾਧੂ ਚਾਹੇ ਤਾਂ ਦ੍ਰਿਸ਼ਟੀ ਪਾ ਕੇ ਵੀ ਕੱਟ ਸਕਦਾ। ਕਿ ਬਾਬਾ ਆਨੰਦ ਸਿੰਘ ਕੋਲ ਕੋਈ ਆਇਆ ਕਰਦਾ ਅਤੇ ਬਾਬਾ ਜੀ ਨੇ ਉਹਨੂੰ ਆਮ ਸੰਗਤ ਨੂੰ ਜ਼ਿਆਦਾ ਗੱਫਾ ਦੇਣਾ। ਸਮਾਂ ਕਾਫ਼ੀ ਐਂ ਬਤੀਤ ਹੁੰਦਾ ਰਿਹਾ ਅਤੇ ਇੱਕ ਦਿਨ ਆਮ ਜਗਿਆਸੂ ਵਾਂਗੂ ਗੱਫਾ ਦਿੱਤਾ ਅਤੇ ਜਦੋਂ ਦਿੱਤਾ ਆਮ ਜਗਿਆਸੂ ਵਾਂਗੂ ਗੱਫਾ ਅਤੇ ਕਹਿਣ ਲੱਗਿਆ ਬਾਬਾ ਜੀ ਵੀ ਅੱਗੇ ਤੁਸੀਂ ਆਮ ਬਾਕੀ ਜਗਿਆਸੂ ਨਾਲ ਜ਼ਿਆਦਾ ਦਿੰਦੇ ਸੀ, ਅੱਜ ਆਮ ਵਾਂਗੂ ਕਿਉਂ ਕਰ ਦਿੱਤਾ? ਅਤੇ ਹੱਸ ਕੇ ਸਾਧੂ ਕਿਤੇ ਕ੍ਰੋਧ ਵਿੱਚ ਕੋਈ ਕੜੱਤਣ ਕੌੜੇ ਬੋਲ ਨਹੀਂ ਬੋਲਦਾ, ਕਿਉਂ ਜੇ ਗੁਰੂ ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ, ਉਹ ਕਦੇ ਨਾ ਬੋਲੇ ਕੌੜਾ। ਜੇ ਉਹ ਆਪ ਨਹੀਂ ਕੌੜਾ ਬੋਲਦਾ ਤਾਂ ਉਹਦੇ ਸਾਧੂ ਵੀ ਬੜੇ ਮਿੱਠੇ। ਅਤੇ ਜਦੋਂ ਮਹਾਂਪੁਰਸ਼ ਹੱਸ ਪਏ ਅਤੇ ਹੱਸ ਕੇ ਬਾਬਾ ਆਨੰਦ ਸਿੰਘ ਵਚਨ ਕਰਨ ਲੱਗੇ, ਕਹਿੰਦੇ ਭਾਈ ਤੂੰ ਆਪਦਾ ਕੰਮ ਛੱਡ ਦਿੱਤਾ ਤੇ ਮੈਂ ਆਪਦਾ ਛੱਡ ਦਿੱਤਾ ਤੇ ਹੱਥ ਬੰਨੇ ਮਹਾਂਪੁਰਸ਼ੋ ਮੈਂ ਸਮਝਿਆ ਨੀ ਗੱਲ ਕਹਿੰਦੇ ਭਾਈ ਤੂੰ ਨਿੰਦਿਆ ਛੱਡ ਦਿੱਤੀ ਤੇ ਤੈਨੂੰ ਅਸੀਂ ਗੱਫਾ ਦੇ ਕੇ ਤੇ ਤੈਨੂੰ ਪ੍ਰੇਮ ਦੇ ਨਾਲ ਤੈਨੂੰ ਅਸੀਂ ਆਪਦੇ ਨਾਲ ਰਲਾ ਲਿਆ ਭਾਈ ਹੁਣ ਤੇਰੇ ਮੂੰਹ ਤੋਂ ਅਸੀਂ ਵੜਾਈਆਂ ਮਹਾਰਾਜ ਦੀਆਂ ਕਰਵਾਉਣ ਲੱਗ ਗਏ ਪਹਿਲਾਂ ਤੂੰ ਆਉਂਦਾ ਸੀ ਤੂੰ ਨਿੰਦਿਆ ਵਿੱਚ ਪੈ ਜਾਂਦਾ ਸੀ ਜੀ
ਹਰ ਆਪੇ ਪੰਚ ਤਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ
ਹਾਂ ਉਹਦੇ ਵਿੱਚ ਪੰਜ ਤੱਤ ਵੀ ਪਾਏ ਨੇ ਕੜੇ ਅਸਮਾਨ ਧਰਤੀ ਹੈ ਅੱਗ ਹਵਾ ਪਾਣੀ ਤੇ ਨਾਲ ਪੰਜ ਵਿਕਾਰ ਵੀ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਦੁਐਸ਼ ਨਿੰਦਾ ਚੁਗਲੀ ਆਹ ਨਾਲ ਨਾਲ ਸਾਰਾ ਕੁਛ ਪਰ ਸਿੱਖ ਜਦੋਂ ਉਹਨੂੰ ਸਮਝਦਾ ਜਦੋਂ ਉਹਨੂੰ ਸਮਝ ਆਵੇ ਕਿ ਮੇਰੇ ਉੱਤੇ ਹੁਣ ਕਿਹੜੀ ਚੀਜ਼ ਹਾਵੀ ਹੈ ਇਹਨਾਂ ਪੰਜਾਂ ਦਾ ਮੇਲ ਵੀ ਆਪਸ ਪਰ ਜਦੋਂ ਉਹਨੂੰ ਸਮਝ ਆਉਂਦੀ ਹੈ ਜਗਿਆਸੂ ਹੱਥ ਬੰਨਦਾ ਤੇ ਅਰਦਾਸ ਕਰੇ ਤੇ ਉਹਦੇ ਅਰਦਾਸ ਸਦਕਾ ਕੀ ਖੇਡ ਵਰਤਦੀ ਹੈ ਬਾਬਾ ਆਨੰਦ ਸਿੰਘ ਕਹਿੰਦੇ ਜੇ ਭਾਈ ਕਿਤੇ ਕ੍ਰੋਧ ਆਵੇ ਤੂੰ ਸਿੱਖਾ ਪੰਜ ਮਿੰਟ ਪਾਸੇ ਹੋ ਕੇ ਸਿਰਫ ਮੂਲ ਮੰਤਰ ਕਰ ਉਹਨਾਂ ਪੰਜਾਂ ਮਿੰਟਾਂ ਦੇ ਸਦਕਾ ਤੇਰੀ ਗੁਰੂ ਨਾਨਕ ਸਾਰੀ ਜ਼ਿੰਦਗੀ ਬਾਂਹ ਨਹੀਂ ਛੱਡੂਗਾ ਕਿਉਂ ਸਮਾਂ ਸਿਰਫ ਪੰਜ ਮਿੰਟ ਦਾ ਹੁੰਦਾ ਉਹ ਜਿਹੜਾ ਮੌਕਾ ਸੰਭਾਲਣਾ ਉਹਦੇ ਵਿੱਚ ਹੀ ਬੜੀ ਵੱਡੀ ਬਖਸ਼ਿਸ਼ ਹੁੰਦੀ ਹੈ ਜੀ
ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੈ
ਤੇ ਸਮਾਂ ਪੈਂਦਾ ਮਹਾਰਾਜ ਦੇਖੋ ਪਿਛਲੇ ਦਿਨੀ ਕਿੰਨੀ ਇਤਿਹਾਸ ਤੋਂ ਲੈ ਕੇ ਗੁਰੂ ਸਾਹਿਬਾਂ ਦੀ ਨਿੰਦਿਆ ਹੁੰਦੀ ਰਹੀ ਪਰ ਸਮਾਂ ਪੈਂਦਾ ਹੌਲੀ ਹੌਲੀ ਜਦੋਂ ਬੰਦਾ ਆਪ ਅਭਿਆਸ ਕਰਦਾ ਨਾ ਕਿ ਭਗਤ ਬਿਨਾਂ ਸਹਿਸਾ ਨਹੀਂ ਚੁੱਕੈ ਜਿੰਨਾ ਚਿਰ ਕੋਈ ਭਗਤੀ ਨਹੀਂ ਕਰੂਗਾ ਸਹਿਸੇ ਨਹੀਂ ਚੱਕੇ ਜਾਂਦੇ ਪਰ ਅਰਦਾਸ ਦੇਖ ਰਿਹਾ ਮਹਾਰਾਜ ਦੀ ਕਿਰਪਾ ਨਾਲ ਪੰਥ ਵਿੱਚ ਹੁਣ ਨਾਮ ਜਪਣ ਵਾਲੀਆਂ ਬਹੁਤ ਰੂਹਾਂ ਆ ਰਹੀਆਂ ਈਵਨ ਆਪਾਂ ਆਪ ਜੀ ਦੇਖਦੇ ਹਾਂ ਆਪਣੇ ਨੇੜੇ ਤੇੜੇ ਜਿਹੜੇ ਨਵੇਂ ਬੱਚੇ ਜਿੰਨੇ ਆ ਰਹੇ ਨੇ ਉਹਨਾਂ ਵਿੱਚ ਬੜੇ ਗੁਰੂ ਸਾਹਿਬ ਦੇ ਪ੍ਰੇਮ ਨਿੱਕੇ ਨਿੱਕੇ ਬੱਚੇ ਨੇ ਤੇ ਬਿਨਾਂ ਸਿਖਾਇਆ ਆਪ ਵਾਹਿਗੁਰੂ ਬੋਲਦੇ ਨੇ ਆਪ ਉਹਨਾਂ ਵਿੱਚ ਲਗਨ ਆ ਕੇ ਬੈਠਣਾ ਸਿਮਰਨ ਕਰਨਾ ਸੰਗਤ ਵਿੱਚ ਜੁੜਨਾ ਕਈ ਵਾਰ ਮਾਂ ਪਿਓ ਢਲਾਈ ਕਰ ਜਾਂਦੇ ਨੇ ਪਰ ਉਹ ਬੱਚਿਆਂ ਵਿੱਚ ਇੰਨਾ ਪ੍ਰੇਮ ਸ਼ਰਧਾ ਦੇਖ ਕੇ ਤੇ ਲੱਗ ਰਿਹਾ ਵੀ ਆਉਣ ਵਾਲੇ ਦਿਨਾਂ 'ਚ ਸਮਾਂ ਬਣਨਾ ਕਿ ਮਹਾਰਾਜ ਨੇ ਇੰਨੀਆਂ ਤਰੱਕੀਆਂ ਬਖਸ਼ਣੀਆਂ ਪੰਥ ਨੂੰ ਕਿ ਪ੍ਰਚਾਰ ਵੀ ਦਿਨੋਂ ਦਿਨ ਬਹੁਤ ਵੱਧ ਰਿਹਾ ਜਿੱਥੇ ਇਹਨਾਂ ਇੰਟਰਨੈੱਟਾਂ ਦੇ ਲਾਭ ਨੇ ਜਿੱਥੇ ਨੁਕਸਾਨ ਵੀ ਨੇ ਪਰ ਸਾਨੂੰ ਚੰਗੀ ਮੱਤ ਦੇ ਨਾਲ ਚੰਗੇ ਜਿਹੜੇ ਹੈਗੇ ਸਾਧਨ ਵਰਤਣ ਕੇ ਗੁਰੂ ਸਾਹਿਬਾਂ ਤੱਕ ਪਹੁੰਚਣਾ ਚਾਹੀਦਾ ਤੇ ਆਓ ਆਪਾਂ ਹੁਣ ਚੱਲ ਰਹੀ ਲੜੀਵਾਰ ਕਥਾ ਵਿੱਚੋਂ ਸ਼ਬਦ ਦੀ ਹਾਜ਼ਰੀ ਭਰੀਏ ਜੀ
ਸੂਹੀ ਮਹੱਲਾ ਪੰਜਵਾ ਤਿਸ ਬਿਨ ਦੂਜਾ ਅਵਰ ਨਾ ਕੋਈ ਆਪੇ ਥੰਮੈ ਸੱਚਾ ਸੋਈ
ਹਾਂਜੀ ਕਿਸ ਹੀ ਕੋਈ ਕੋਏ ਮੈਂ ਮੰਜ ਨਮਾਣੀ ਇੱਕ ਤੋਂ ਕਿਸੇ ਦਾ ਕੋਈ ਆਸਰਾ ਕਿਸੇ ਦਾ ਕੋਈ ਆਸਰਾ ਹੈਗਾ ਪਰ ਜਿਹੜਾ ਪ੍ਰਤੀਤੀ ਵਾਲਾ ਹੁੰਦਾ ਉਹਨੂੰ ਭਾਈ ਤਿਲਕੇ ਵਾਂਗੂ ਹੋਰ ਕੋਈ ਦਿਸਦਾ ਨਹੀਂ ਉਹਦੇ ਮੂਹਰੇ ਭਵਨ ਦੇ ਕੋਈ ਸ਼ਬਦਤ ਪੰਡਿਤ ਵਰਗਾ ਆਵੇ ਤੇ ਆ ਕੇ ਕਹੇ ਆ ਤੈਨੂੰ ਮੈਂ 100 ਸਾਲ ਦਾ ਸੁਰਗ ਦਿੰਦਾ ਕਿਉਂ ਉਹਨੂੰ ਪਤਾ ਹੁੰਦਾ ਵੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਕਿਉਂ ਉਹਨਾਂ ਨੂੰ ਪਤਾ ਵੀ ਮੈਂ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾਉਣੀ ਉਹਨੂੰ ਪਤਾ ਵੀ ਜੇ ਇਹ ਗੁਰੂ ਤੋਂ ਬਗੈਰ ਕਿਤੇ ਸਿਰ ਝੁੱਕ ਗਿਆ ਨਾ ਜਿਹਨੇ ਮੂਹਰੇ ਝੁਕਾਇਆ ਉਹਦਾ ਤਾਂ ਪਤਾ ਨਹੀਂ ਕੀ ਹੈਗਾ ਆਪਦਾ ਵੀ ਅੱਗਾ ਖਰਾਬ ਹੋ ਜਾਂਦਾ ਸਾਧ ਸੰਗਤ ਜੀ ਇਹਦਾ ਖਿਆਲ ਰੱਖਣ ਫਿਰ ਪੜ ਗਏ ਜੀ
ਆਪੇ ਥੰਮੈ ਸੱਚਾ ਸੋਈ
ਆਪੇ ਉਹ ਬਾਂਹ ਫੜਦਾ ਆਪ ਸਹਾਈ ਹੁੰਦਾ ਜੀ
ਹਰ ਹਰ ਨਾਮ ਮੇਰਾ ਆਧਾਰ
ਤੇ ਜਿਵੇਂ ਸਰੀਰ ਦਾ ਆਧਾਰ ਆਮ ਜਗਿਆਸੂ ਰੋਟੀ ਸਮਝਦੇ ਦਾਸ ਹਮੇਸ਼ਾ ਬੇਨਤੀ ਕਰਦਾ ਕਿ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼ ਤਿੱਥੇ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ। ਨਾਮ ਹਮਾਰਾ ਭੋਜਨ ਹੈ, 36 ਪ੍ਰਕਾਰ ਇਹ ਨਾਮ ਇਹੋ ਜਿਹੀ ਬਖਸ਼ਿਸ਼ ਕਰਦਾ ਕਿ ਜਿਉਂ ਜਿਉਂ ਗੁਰਸਿੱਖ ਅਭਿਆਸ ਕਰਦਾ ਮੁੱਖ ਵਿੱਚ ਅੰਮ੍ਰਿਤ ਚੋਂਦਾ। ਦਾਸ ਗੁਰੂ ਸਾਹਿਬ ਦੇ ਪਿਆਰ ਵਿੱਚ ਦੱਸਣਾ ਚਾਹੁੰਦਾ ਵੀ ਇਹੋ ਜਿਹੇ ਨੌਜਵਾਨ ਬੱਚੇ ਨੇ ਬੰਦਗੀ ਵਾਲੇ ਜਿਹੜੇ ਗੁਰੂ ਸਾਹਿਬ ਦੇ ਸਦਕਾ ਅਭਿਆਸ ਸਦਕਾ ਬੰਦਗੀ ਸਦਕਾ ਸਾਲ ਸਾਲ ਵੀ ਕੱਢ ਜਾਂਦੇ ਨੇ। ਜਿਵੇਂ ਆਪਾਂ ਸੁਣਦੇ ਹਾਂ ਬਾਬਾ ਮਾਂ ਹਰਨਾਮ ਸਿੰਘ ਭੁੱਚੋ ਵਾਲੇ ਜਿਹੜੇ ਬਾਬਾ ਆਨੰਦ ਸਿੰਘ ਦੇ ਉਸਤਾਦ, ਉਹ ਸਾਧ ਸੰਗਤ ਜੀ 5 ਸਾਲ ਇੱਕ ਚੌਕੜੇ ਉੱਤੇ ਰਹੇ, ਸਾਲ ਸਾਲ 6-6 ਮਹੀਨੇ, 2-2 ਮਹੀਨੇ ਕਈ ਸਾਧੂਆਂ ਦਾ ਜ਼ਿਕਰ ਆਉਂਦਾ। ਜੇ ਆਪਾਂ ਦੇਖੀਏ ਉੱਧਰ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼, ਉਹ ਵੀ 40 ਦਿਨ ਅੰਦਰ ਰਹਿ ਕੇ ਬੰਦਗੀ ਕੀਤੀ ਅਤੇ ਕੋਈ ਸ਼ੱਕਿਆ ਨਹੀਂ। ਅਤੇ ਕੀ ਸ਼ੱਕਦੇ ਕੀ ਹੈ, ਸਿਰਫ ਉਹ ਨਾਮ ਦੇ ਨਾਮ ਨੂੰ ਹੀ ਆਪਦਾ ਆਧਾਰ ਬਣਾਉਂਦੇ ਨੇ ਜੀ।
ਕਰਨ ਕਾਰਨ ਸਮਰੱਥ ਅਪਾਰ।
ਤੇ ਸਮਰੱਥ ਕੌਣ ਹੈ? ਇੱਕ ਦਾਤਾ, ਉਹ ਸਭ ਨੂੰ ਦੇਣ ਵਾਲਾ ਵੀ ਉਹ, ਸਾਰੀਆਂ ਸ੍ਰੇਸ਼ਟ ਸ਼ਕਤੀਆਂ ਦਾ ਮਾਲਕ ਵੀ ਉਹ। ਹਾਂਜੀ,
ਰਹਾਉ ਸਭ ਰੋਗ ਮਿਟਾਵੇ ਨਵਾਂ ਨਿਰਵਾ।
ਹਾਂ, ਉਹਦੇ ਕੋਲ ਜਿਹੋ ਜਿਹਾ ਕੋਈ ਰੋਗੀ ਆ ਜਾਵੇ। ਅਵਤਾਰ ਸਿੰਘ ਦੀ ਮਾਤਾ ਨੂੰ ਕੈਂਸਰ ਹੋ ਗਿਆ, ਛੋਟਾ ਨਾਂ ਸੋਨੀ, ਮਾਤਾ ਨੂੰ ਰੋਗ ਹੋ ਗਿਆ। ਜਗਰਾਉਂ ਸ਼ਹਿਰ ਦੇ ਰਹਿਣ ਵਾਲੇ, ਇਹ ਨਿਊਜ਼ੀਲੈਂਡ ਆਕਲੈਂਡ ਸ਼ਹਿਰ ਦੀ ਗੱਲ ਸੁਣਾਵੇ ਆਪ ਜੀ ਨੂੰ। ਮਨਰੇਵੇ ਗੁਰਦੁਆਰਾ ਸਾਹਿਬ ਅੰਮ੍ਰਿਤ ਸੰਚਾਰ ਹੋਣਾ, ਮਾਤਾ ਦਾ ਉਹਨਾਂ ਦੇ ਇਲਾਜ ਮਿਡਲਮੋਰ ਹੋਸਪਿਟਲ ਵਿੱਚ ਚੱਲ ਰਿਹਾ ਲੰਮੇ ਸਮੇਂ ਤੋਂ ਕੈਂਸਰ ਦਾ। ਪਰ ਜਦੋਂ ਭਰੋਸਾ ਬਣ ਜਾਵੇ ਗੁਰੂ ਦੇ ਉੱਤੇ ਨੇ, ਮਾਤਾ ਉਹਨਾਂ ਦੀ ਬਹੁਤ ਵਿਰਾਗ ਕੀਤਾ, ਹਰਜਿੰਦਰ ਸਿੰਘ ਉਹਨਾਂ ਦਾ ਪ੍ਰਾਹੁਣਾ ਉਹਨਾਂ ਦਾ, ਜਦੋਂ ਸਾਰਿਆਂ ਰਲ ਕੇ ਪ੍ਰੇਰਿਆ ਵੀ ਮਾਤਾ ਊਂ ਵੀ ਇਲਾਜ ਕਰਾ ਕਰਿਆ ਕਿ ਮਰਨਾ ਤੂੰ ਜੁੜ ਮਾਰ ਇਹਦੇ ਨਾਲ ਚੜ ਬੇੜੇ। ਤੁਹਾਨੂੰ ਪਤਾ ਆਪਾਂ ਨੂੰ ਲੋਕਾਂ ਨੂੰ ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਕਿ ਉਹ ਸਾਕਤ ਕੀ ਬਿਧ ਨੈਨੋ ਡਿੱਠੀ, ਸਾਕਤ ਬਿਰਤੀ ਇਹੋ ਜਿਹੀ ਬਣ ਜਾਂਦੀ। ਜੇ ਅੰਮ੍ਰਿਤ ਕਹਿ ਦਿਓ ਤਾਂ ਬੜਾ ਕੌੜਾ ਲੱਗਦਾ, ਅਤੇ ਜੇ ਕਹੋ ਵੀ ਸ਼ਰਾਬਾਂ ਪਿਆਉਣੀਆਂ ਤਾਂ ਹੋਰ ਬੜਾ ਵਧੀਆ। ਮਾਤਾ ਪ੍ਰੇਰਨੇ ਉੱਤੇ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਦਾਤ ਲਈ, ਅਤੇ ਦਾਤ ਲੈਣ ਦੀ ਦੇਰ ਸੀ, ਮਿਡਲਮੋਰ ਹੋਸਪਿਟਲ ਵਿੱਚ ਟੈਸਟ ਹੋਇਆ, ਅਤੇ ਗੁਰੂ ਸਾਹਿਬ ਦੀ ਇਹੋ ਜਿਹੀ ਖੇਡ ਵਰਤੀ ਕਿ ਉਹਦਾ ਕੈਂਸਰ ਠੀਕ ਹੋਇਆ। ਇੱਕ ਹੇਸਟਿੰਗ ਸ਼ਹਿਰ ਪੈਂਦਾ ਜੀ ਉੱਥੇ ਨਿਊਜ਼ੀਲੈਂਡ ਵਿੱਚ, ਉੱਥੋਂ ਦਾ ਅੰਗਰੇਜ਼ ਜੰਪਲ ਨੌਜਵਾਨ, ਜਿਨ੍ਹਾਂ ਦੇ ਵੱਡੇ ਬਜ਼ੁਰਗ ਇੱਥੇ ਪੰਜਾਬ ਵਿੱਚ ਵੀ ਰਹੇ ਹੋਏ, ਅਤੇ ਜਿਹੜੇ ਵੱਡੇ ਬਜ਼ੁਰਗ ਪੰਜਾਬ ਵਿੱਚ ਰਹੇ ਹੋਏ, ਅਤੇ ਸਮਾਂ ਪਿਆ ਉਹਨੂੰ ਕੈਂਸਰ ਹੋਇਆ, ਫੂਡ ਪਾਈਪ ਤੋਂ ਲੈ ਕੇ ਫੂਡ ਪੋਟ ਤੱਕ ਸਾਰੇ ਕੈਂਸਰ ਨਾਲ ਭਰ ਗਏ। ਉੱਧਰੋਂ ਇੰਗਲੈਂਡ ਗਿਆ, ਸਮਾਂ ਬਣਿਆ, ਅਤੇ ਪਹਿਲੀ ਵਾਰ ਉੱਥੇ ਕੋਈ ਸਿੱਖੀ ਦਾ ਨਾਮ ਅਭਿਆਸ ਕੈਂਪ ਲੱਗਿਆ ਹੋਇਆ, ਜਿਹਨੂੰ ਚਲਾ ਰਹੇ ਸਨ ਹਰਭਜਨ ਸਿੰਘ ਜੋਗੀ ਜੀ, ਸਿੰਘ ਸਾਹਿਬ। ਜਦੋਂ ਉਹ ਜਿਹੜੇ ਰੋਟੀ ਦੀ ਜਿਹੜੀ ਅੰਦਰ ਲੰਘਦੀ ਸੀਗੀ, ਅਤੇ ਜਦੋਂ ਉਹਨੇ ਬਾਣੀ ਸੁਣੀ, ਕਹਿੰਦੇ ਮੈਂ ਦੇਖਦਾ ਗੱਫਾ ਲਿਆ ਅਤੇ ਮੇਰੇ ਅੰਦਰ ਲੰਘਿਆ, ਅਤੇ ਜਦੋਂ ਕਹਿੰਦੇ ਬਖਸ਼ਿਸ਼ ਨੂੰ ਕਹਿੰਦੇ ਗੁਰੂ ਘਰ ਲੰਗਰ ਮਿਲਿਆ ਅਤੇ ਛਕਿਆ, ਅਤੇ ਉਹ ਵੀ ਗਿਆ ਅਤੇ ਦਿਨਾਂ 'ਚ ਠੀਕ ਹੋਇਆ। ਜਤਿੰਦਰ ਕੌਰ ਇੰਗਲੈਂਡ ਦੀ ਬੋਰਨ ਗੋਰੀ ਲੜਕੀ ਨਾਲ ਉਹਦੇ ਆਨੰਦ ਕਾਰਜ ਹੋਏ, ਅਤੇ ਵਾਪਸ ਆਇਆ ਅਤੇ ਉਦੋਂ ਤੱਕ ਨਾਂ ਤੇਜਾ ਸਿੰਘ ਹੋ ਗਿਆ। ਆਕਲੈਂਡ ਹੋਸਪਿਟਲ ਵਿੱਚ ਟੈਸਟ ਹੋਇਆ, ਅਤੇ ਟੈਸਟ ਹੋਣ ਦੇ ਉੱਤੇ ਉਹ ਹੈਰਾਨ ਸਨ ਕਿ ਕੈਂਸਰ ਦਾ ਕੋਈ ਦਾਗ ਵੀ ਨਹੀਂ ਸੀ ਸਰੀਰ ਵਿੱਚ। ਉਹ ਜੋ ਨਾ ਦਾਗ ਹੋਇਆ ਅਤੇ ਅੰਗਰੇਜ਼ਾਂ ਨੇ ਥੋੜ੍ਹੀ ਸ਼ੰਕਾ ਕੀਤੀ, ਕਹਿੰਦੇ ਤੂੰ ਸਾਨੂੰ ਲੱਗਦਾ ਕੋਈ ਹੋਰ ਭੇਸ ਧਾਰ ਕੇ ਆਇਆ ਹੋਇਆ, ਤੂੰ ਸ਼ੇਵ ਕਰਾ ਕੇ ਆ। ਉਹ ਕਹਿੰਦਾ ਪਹਿਲਾਂ ਤਾਂ ਮੈਂ ਕਰਾ ਸਕਦਾ, ਹੁਣ ਮੈਂ ਗੁਰੂ ਦਾ ਸਿੱਖ ਬਣ ਗਿਆ, ਹੁਣ ਨਹੀਂ ਕਰਾ ਸਕਦਾ। ਇਹ ਉੱਥੇ ਲੋਕਲ ਅਖਬਾਰਾਂ ਵਿੱਚ ਵੀ ਖਬਰ ਛਪੀ। ਇਸ ਵੇਲੇ ਉੱਥੇ ਲੋਕਲ ਟ੍ਰੇਨ ਦੇ ਵਿੱਚ ਮੈਨੇਜਰ ਲੱਗਿਆ ਤੇਜਾ ਸਿੰਘ, ਗੁਰੂ ਸਾਹਿਬ ਦੀ ਕਿਰਪਾ ਨਾਲ ਨੌ ਬਰ ਨੌ ਸੇ ਚੜ੍ਹਦੀ ਕਲਾ ਦੇ ਵਿੱਚ, ਭਾਵ ਜਿਹੜਾ ਗੁਰੂ ਸਾਹਿਬ ਕੋਲ ਆ ਜਾਏ ਗੁਰੂ ਸਾਹਿਬ ਸਮਰੱਥ ਨੇ ਤੇ ਰੋਹ ਕੱਢ ਦਿੰਦੇ ਨੇ ਜੀ।
ਨਾਨਕ ਰੱਖਾ ਆਪੇ ਹੁਆ,
ਤੇ ਕਿਸੇ ਦਾ ਰੱਖਿਆ ਨਹੀਂ ਰਹਿੰਦਾ, ਗੁਰੂ ਦਾ ਹੀ ਰੱਖਿਆ ਬੰਦਾ ਬਚਦਾ, ਉਹਦਾ ਹੀ ਢੋਆ ਆਸਰਾ ਲੈਣਾ ਚਾਹੀਦਾ ਜੀ।
ਸਭ ਰੋਗ ਮਿਟਾਵੇ ਨਵਾਂ ਨਿਰੋਆ, ਨਾਨਕ ਰੱਖਾ ਆਪੇ ਹੁਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।